ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਖੀ ਵਿਆਦੀ ਆਲਸੀ ਕੁਮਤ ਰਸਕ ਬਹੁਸ ਹੋਏ, ਤਿਹ ਅਧਿਕਾਰ ਨਾ ਸਾਸਤਰ ਕੋ ਖੜ ਦੋਖੀ ਜਨ ਸੋਏ। ਸੁਖੀ ਵਿਆਦੀ ਆਲਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਕ ਦਾਵੜੀ ਦਾ ਤੀਸਰਾ ਅਧਿਆਏ ਆਪਾਂ ਵਿਚਾਰ ਰਹੇ ਹਾਂ, ਜਿਹਦੇ ਆਪਾਂ ਕੱਲ੍ਹ ਤਿੰਨ ਹੀ ਛੰਦ ਕੀਤੇ ਸੀ, ਪਰ ਚੌਥੇ ਛੰਦ ਦੀ ਪ੍ਰਾਰੰਭਤਾ ਕਰਨ ਲੱਗੇ ਹਾਂ। ਅੱਜ ਪੰਡਿਤ ਹਰਦਿਆਲ ਜੀ ਚੌਥੇ ਦੋਹਰੇ ਅੰਦਰ ਇਹ ਦੱਸ ਰਹੇ ਹੈ ਅਣ ਅਧਿਕਾਰੀ ਦਾ ਕੀ ਲੱਛਣ ਹੈ, ਅਤੇ ਅਣ ਅਧਿਕਾਰੀ ਜਾਂ ਵੀ ਕਿਸ ਨੂੰ ਪੜ੍ਹਨਾ ਨਹੀਂ ਚਾਹੀਦਾ, ਜਿਹਦੇ ਲੱਛਣ ਉਹਨੂੰ ਪੜ੍ਹਨਾ ਨਹੀਂ ਚਾਹੀਦਾ, ਉਹ ਕੀ ਹੈ ਦੋਹਰੇ ਵਿੱਚ ਉਚਾਰਦੇ ਹੈ। ਸੁਖੀ ਵਿਆਦੀ ਆਲਸੀ। ਹਾਂਜੀ, ਸੁੱਖ ਸੁੱਖ ਰਹਿਣਾ, ਜਿਹੜਾ ਸੁੱਖ ਨਾਲ ਰਹਿੰਦਾ ਹੋਇਆ ਮਨੁੱਖ ਬਹੁਤ ਸੁਖੀ ਆ, ਸੁਖੀ ਆ ਮਨੁੱਖ। ਵਿਆਦੀ, ਜਿਹਨੂੰ ਰੋਗ ਹੋਇਆ ਰੋਗੀ। ਆਲਸੀ, ਜਿਹੜਾ ਦਲਿੱਦਰੀ ਆ, ਹਰ ਵੇਲੇ ਸੁੱਤਾ ਸੁੱਤਾ ਰਹਿੰਦਾ। ਕੁਮਤ ਰਸਕ ਬਹੁਸ ਹੋਏ, ਫਿਰ ਖੋਟੀ ਮਤ ਵਾਲਾ, ਬੇਸਮਝ ਮਾੜੀ ਸੋਚ ਵਾਲਾ, ਮਾੜੀ ਅਕਲ ਵਾਲਾ। ਰਸਕ, ਤਰ੍ਹਾਂ ਤਰ੍ਹਾਂ ਦੇ ਖਾਣ ਦੇ ਸਵਾਦ ਲੈਣ ਵਾਲਾ, ਰਸੀਆ ਬਹੁਤ ਹੈ, ਬਹੁ ਕਹੀਏ ਬਹੁਤਾ। ਸੋਏ, ਫਿਰ ਬਹੁਤਾ ਸੋਏ ਕਹੀਏ ਸੌਣ ਵਾਲਾ, ਜ਼ਿਆਦਾ ਸੌਣ ਵਾਲਾ। ਬਹੁ ਰਸ, ਬਹੁ ਦਹਿਲੀ ਵੱਜ ਗਏ, ਬਹੁਤਾ ਰਸੀਆ ਵਾ ਅਤੇ ਬਹੁਤਾ ਸੋਏ ਕਹੀਏ ਸੌਣ ਵਾਲਾ। ਅਤੇ ਅਧਿਕਾਰ ਨਾ ਸ਼ਾਸਤਰ ਕੋ, ਕਹਿੰਦੇ ਜਿਹੜੇ ਇਹ ਉਪਰੋਕਤ ਆਖੇ ਨਾ ਛੇ ਦੋਸ਼, ਸੁਖੀ ਬਹੁਤਾ ਸੁਖੀ ਆ ਹੋਵੇ, ਸੁੱਖ ਵਿੱਚ ਰਹਿਣ ਵਾਲਾ, ਰੋਗੀ, ਆਲਸੀ, ਖੋਟੀ ਮਤ ਵਾਲਾ, ਰਸੀਆ, ਬਹੁਤਾ ਸੌਣ ਵਾਲਾ, ਛੇ ਚੀਜ਼ਾਂ ਹੋ ਗਈਆਂ। ਕਹਿੰਦੇ ਇਹ ਉਪਰੋਕਤ ਆਖੇ ਜਿਹੜੇ ਛੇ ਦੋਸ਼ ਆ, ਜਿਸ ਵਿੱਚ ਹੈ, ਜਿਸ ਵਿੱਚ ਹੋਣ, ਅਤੇ ਇਹ ਅਧਿਕਾਰ ਨਾ ਸ਼ਾਸਤਰ ਕੋ, ਅਤੇ ਕਹੀਏ ਉਸ ਪੁਰਸ਼ ਨੂੰ ਸ਼ਾਸਤਰ ਕੋ ਕਹੀਏ ਦਾ, ਸ਼ਾਸਤਰ ਪੜ੍ਹਨ ਦਾ ਕੋਈ ਅਧਿਕਾਰ ਨਹੀਂ, ਕੋਈ ਹੱਕ ਨਹੀਂ ਹਨ। ਕਿਹਨੂੰ? ਖੜ ਦੋਖੀ ਜਨ ਜੋਏ। ਹਾਂ, ਜਿਸ ਜਨ ਵਿੱਚ ਇਹ ਖੱਟ ਦੋਸ਼ ਜੋਏ ਕਹੀਏ ਦੇਖੇ ਜਾਂਦੇ ਆ, ਜਾਂ ਜੋਏ ਕਹੀਏ ਜਿਸ ਪੁਰਸ਼ ਵਿੱਚ ਇਹ ਖੱਟ ਦੋਸ਼ ਆ, ਜਿਹੜੇ ਉਪਰੋਕਤ ਦੱਸੇ ਹੋਏ ਆ, ਉਹਨੂੰ ਵਿੱਦਿਆ ਪੜ੍ਹਨ ਦਾ ਕੋਈ ਹੱਕ ਨਹੀਂ ਹੈ। ਕਿਉਂ? ਕਿਉਂਕਿ ਜਿਹੜਾ ਆਰਾਮ ਪ੍ਰਸਤ ਮਨੁੱਖ ਆ, ਉਹ ਕਦੀ ਪੜ੍ਹ ਨਹੀਂ ਸਕਦਾ, ਕਿਉਂਕਿ ਪੜ੍ਹਨ ਲੱਗਿਆਂ ਮਿਹਨਤ ਕਰਨੀ ਪੈਂਦੀ ਹੈ। ਅਤੇ ਜਿਹੜਾ ਸੁਖੀਆ ਮਨੁੱਖ ਆ, ਸੁੱਖ ਵਿੱਚ ਰਹਿਣ ਵਾਲਾ, ਉਹ ਮਿਹਨਤ ਕਰਨ ਨੂੰ ਕੰਨੀ ਕਦਰ ਹੁੰਦਾ। ਅਤੇ ਵਿਆਦੀ, ਰੋਗੀ, ਲੰਮੀ ਜਿਹਨੂੰ ਬਿਮਾਰੀ ਹੋਈ ਆ, ਉਹ ਲੰਮੀ ਬਿਮਾਰੀ ਵਾਲਾ ਮਨੁੱਖ ਵੀ ਪੜ੍ਹਾਈ ਨਹੀਂ ਕਰ ਸਕਦਾ, ਕਿਉਂਕਿ ਉਹਨੇ ਕਹਿਣਾ ਮੈਂ ਠੀਕ ਨਹੀਂ ਹਾਂ ਪੜ੍ਹਨ ਵੇਲੇ। ਫਿਰ ਜਿਹੜਾ ਆਲਸੀ ਆ, ਉਹ ਮਨੁੱਖ ਨਹੀਂ ਪੜ੍ਹ ਸਕਦਾ, ਕਿਉਂਕਿ ਉਸਨੇ ਉਦਮ ਹੀ ਨਹੀਂ ਕਰਨਾ, ਪੜ੍ਹੇਗਾ ਕੀ। ਜਿਹੜਾ ਭੈੜੀ ਸੋਚ ਵਾਲਾ, ਅਕਲ ਵਾਲਾ, ਕੁਮਤੀਆ, ਮੋਟੀ ਮੱਤ ਵਾਲਾ, ਜਿਸ ਦੀ ਰਬੜ ਬੁੱਧੀ ਹੈ, ਉਹ ਵੀ ਨਹੀਂ ਪੜ੍ਹ ਸਕਦਾ, ਉਹ ਵੀ ਨਹੀਂ ਕੁਝ ਕਰ ਸਕਦਾ। ਜਿਹਦੀ ਮੱਤ ਹੀ ਮਾੜੀ ਹੈ, ਭੈੜੀ ਹੈ, ਉਹਨੂੰ ਸਮਝ ਹੀ ਨਹੀਂ ਪੈਣੀ। ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜਾ ਰਸਕ ਸਵਾਦ ਲੈਣ ਵਾਲਾ, ਹੈਂ, ਜ਼ਬਾਨ ਦੇ ਚਸਕੇ ਵਾਲਾ, ਉਹ ਵੀ ਮਨੁੱਖ ਨਹੀਂ ਪੜ੍ਹ ਸਕਦਾ, ਕਿਉਂਕਿ ਉਹਦੀ ਸੋਚ ਤਾਂ ਖਾਣ ਪੀਣ ਵਿੱਚ ਜ਼ਿਆਦਾ ਹੋਵੇਗੀ, ਹੁੰਦੀ ਹੈ, ਅਤੇ ਪੜ੍ਹੇਗਾ ਉਹ ਕੀ। ਅਤੇ ਛੇਵਾਂ ਜਿਹੜਾ ਸੌਣ ਵਾਲਾ, ਬਹੁਤਾ ਵੀ ਨਹੀਂ ਪੜ੍ਹ ਸਕਦਾ, ਜਿਹੜਾ ਮਨੁੱਖ ਜਾਗ ਹੀ ਨਹੀਂ ਸਕਦਾ, ਉਹ ਵੀ ਪੜ੍ਹਨ ਦਾ ਅਧਿਕਾਰੀ ਨਹੀਂ। ਪਾਪ ਪੜ੍ਹਨ ਵਾਲਾ ਤਾਂ ਦਿਨ ਰਾਤ ਇੱਕ ਕਰ ਦਿੰਦਾ ਜਿਹਨੇ ਪੜ੍ਹਨਾ ਹੁੰਦਾ। ਵਿਦਿਆ ਮੈਂ ਵਿਦਵੰਸੀ ਰਚਿਆ, ਗੁਰਬਾਣੀ ਵਿੱਚ ਆਉਂਦਾ। ਇਸ ਕਰਕੇ ਛੇ ਦੋਸ਼ਾਂ ਵਾਲੇ ਨੂੰ ਕੋਈ ਅਧਿਕਾਰ ਨਹੀਂ ਹੈ ਵਿੱਦਿਆ ਪੜ੍ਹਨ ਦਾ, ਉਹ ਵਿੱਦਿਆ ਨਹੀਂ ਪੜ੍ਹ ਸਕਦਾ। ਸ਼ੰਕਰ ਛੰਦ, ਅੱਗੇ ਸ਼ੰਕਰ ਛੰਦ ਉਚਾਰ ਰਹੇ ਹੈ। ਕਛ ਘਰੇਤ ਸਨੇਹ ਨਾ ਲਵਣ, ਕਛ ਘਰੇਤ ਸਨੇਹ। ਸ਼ੰਕਰ ਛੰਦ ਵਿੱਚ ਇਹ ਉਚਾਰ ਰਹੇ ਹੈ ਕਾਸ਼ ਕਰੇ ਤੇ ਸਿਹਨਾ ਸਨੇਹ ਨਾ ਲਵਣ ਤੰਦਲ ਤੰਦਲ ਦੀ ਵਿਸ਼ਰਾਮ। ਜਿਸ ਮਨੁੱਖ ਦੇ ਘਰ ਵਿੱਚ ਕਾਸ਼ ਕਹੀਏ ਕੁਝ, ਘਰੇਤ ਕਹੀਏ ਘਿਓ, ਸਨੇਹ ਕਹੀਏ ਤੇਲ, ਲਵਣ ਕਹੀਏ ਲੂਣ ਅਤੇ ਤੰਦਲ ਕਹੀਏ ਚੌਲ, ਚੌਲ ਕਹੀਏ ਤੰਦਲ ਕਹੀਏ ਚੌਲ, ਨਾ ਕਹੀਏ ਨਹੀਂ ਹੈ। ਜਿਸ ਮਨੁੱਖ ਦੇ ਘਰ ਵਿੱਚ ਕੁਝ ਘਿਓ ਤੇਲ ਲੂਣ ਚੌਲ ਹੈ ਹੀ ਨਹੀਂ ਹਨ, ਤੱਕਰ ਧਾਮਨਾ ਦਾਮ, ਫਿਰ ਤੱਕਰ ਕਹੀਏ ਲੱਸੀ, ਲੱਸੀ ਤੱਕ ਵੀ ਨਹੀਂ ਹੈਗੀ, ਅਤੇ ਇਹਨਾਂ ਨੂੰ ਖਰੀਦਣ ਵਾਸਤੇ ਧਾਮ ਧਾਮ ਕਹੀਏ ਘਰ, ਘਰ ਵਿੱਚ ਕੋਈ ਦਾਮ ਕਹੀਏ ਦਮੜਾ ਪੈਸਾ ਧੇਲਾ ਵੀ ਨਹੀਂ ਹੈ। ਯਾ ਸੰਚਰੀ ਜੇ ਚਿੱਤ ਚਿੰਤਾ, ਫਿਰ ਯਾ ਕਹੀਏ ਇਹਨਾਂ, ਯਾ ਕਹੀਏ ਇਹਨਾਂ ਚੀਜ਼ਾਂ ਦੀ ਜਿਹੜੀ ਉੱਪਰ ਉਹ ਦੱਸੇ ਨਾ, ਲੂਣ ਘਿਓ ਲੱਸੀ ਲੁੱਸੀ ਅਤੇ ਤੇਲ ਤੂਲ ਚੌਲ ਚੂਲ ਚਾਹੀਦੇ, ਇਹ ਉਪਰੋਕਤ ਜਿਹੜੀਆਂ ਚੀਜ਼ਾਂ ਕਥਨ ਕੀਤੀ ਨਾ ਉੱਪਰ, ਅਤੇ ਇਹਨਾਂ ਪਦਾਰਥਾਂ ਨੂੰ ਜਾਂ ਸੰਚਰੀ, ਇਹਨਾਂ ਪਦਾਰਥਾਂ ਨੂੰ ਹੀ ਸੰਚਰੀ ਕਹੀਏ ਇਕੱਤਰ ਕਰਨ ਦੀ, ਜੇ ਕਹੀਏ ਜਿਸ ਮਨੁੱਖ ਦੇ ਚਿੱਤ ਵਿੱਚ ਹਮੇਸ਼ਾ ਚਿੰਤਾ ਲੱਗੀ ਹੋਈ ਆ, ਚਿੰਤਾ ਲੱਗੀ ਰਹਿੰਦੀ ਹੈ, ਧਾਮ ਕੀ ਦੁੱਖ ਧਾਮ, ਉਹ ਘਰ ਧਾਮ ਕੀ, ਉਹ ਘਰ ਕੀ ਹੈ, ਉਹ ਘਰ ਕੀ ਹੈ, ਬਲਕਿ ਉਹ ਘਰ ਜਿਹੜਾ ਧਾਮ ਹੈ ਨਾ, ਉਹਦੇ ਦੁੱਖ ਦੁੱਖ ਧਾਮ ਦੁੱਖਾਂ ਦਾ ਹੀ ਘਰ ਆ, ਉਹ ਘਰ ਕੀ ਆ, ਜਿਹੜੇ ਘਰ ਵਿੱਚ ਕੋਈ ਦਮੜਾ ਧੇਲਾ ਨਹੀਂ ਹੈਗਾ ਲੂਣ ਪਾਣੀ ਨੂੰ, ਉਹ ਘਰ ਧਾਮ ਕੀ, ਉਹ ਧਾਮ ਘਰ ਕੀ ਆ, ਉਹਦੇ ਦੁੱਖ ਧਾਮ ਦੁੱਖਾਂ ਦਾ ਹੀ ਘਰ ਆ। ਭਈ ਨਾਸ ਪਰਾਗ ਅਗਾਮ ਕੀ ਬੁੱਧ, ਇੱਥੇ ਵਿਸ਼ਰਾਮ, ਵਿਸ਼ਰਾਮ ਲਾਉਣਾ ਕਿੱਥੇ, ਭਈ ਨਾਸ ਪਰਾਗ ਅਗਾਮ ਕੀ ਬੁੱਧ, ਇਸੇ ਚਿੰਤਾ ਕਰਕੇ ਉਸ ਮਨੁੱਖ ਦੀ ਜਿਹੜੀ ਪਰਾਗ ਹੈ ਨਾ, ਪਰਾਗ ਕਹੀਏ ਪੂਰਬਲੀ ਅਤੇ ਅਗਾਮ ਕਹੀਏ ਅੱਗੇ ਹੋਣ ਵਾਲੀ, ਅਗਲੀ ਪਿਛਲੀ, ਪੂਰਬਲੀ ਭਾਵ ਪਹਿਲੀ ਅਤੇ ਅਗਾਮ ਕਹੀਏ ਅੱਗੇ ਹੋਣ ਵਾਲੀ, ਸਾਰੀ ਜਿਹੜੀ ਬੁੱਧ ਆ, ਬੁੱਧੀ ਆ, ਮੱਤ ਆ, ਉਹ ਤੇ ਇਹ ਨਾਸ ਭਈ ਭਾਵ ਨਾਸ ਹੋਈ ਹੋਈ, ਜਾਂ ਵੀ ਉਹਦੀ ਦੇ ਨਾਤੀ ਮੱਤ ਜਿਹੜੀ ਅਗਲੀ ਪਿਛਲੀ ਦੇ ਨਾਸ ਹੋਈ ਪਈ ਹੈ, ਹੋ ਗਈ ਹੈ, ਜਾਂ ਉਹਦੀ ਜਿਹੜੇ ਇਹ ਚੀਜ਼ਾਂ ਨੂੰ ਇਕੱਤਰ ਕਰਨਾ ਚਾਹੁੰਦਾ, ਉਹਦੀ ਦੇ ਅਗਲੀ ਪਿਛਲੀ ਬੋਧੀ ਜਿਹੜੀ ਨਾਸ ਹੋ ਜਾਂਦੀ ਹੈ, ਮੂੜ ਮੋਹੇ ਹੋ ਬਾਮ, ਉਹ ਸਗੋਂ ਜਿਹੜਾ ਮੂੜ ਮੋਹ ਰੱਖਿਆ ਮਨੁੱਖ ਆਪਣੀ ਬਾਮ ਕਹੀਏ ਇਸਤਰੀ ਦਾ ਮੋਹਿਆ ਹੋਇਆ ਇਹਨਾਂ ਦੁੱਖਾਂ ਨੂੰ ਸਹਾਰਦਾ, ਕਿਉਂਕਿ ਉਹਦੇ ਘਰ ਹੀ ਚੀਜ਼ਾਂ ਦੀ ਲੋੜ ਪੈਂਦੀ ਹੈ, ਜਿਹੜਾ ਗ੍ਰਹਿਸਥੀ ਇੰਨਾ ਹੋਇਆ ਹੋਵੇ। ਚਲੋ ਗ੍ਰਹਿਸਥ ਜ਼ਰੂਰ ਹੀ, ਇੱਥੇ ਵਿਸ਼ਾ ਨਹੀਂ ਆ, ਇੱਥੇ ਤਾਂ ਇਹ ਗੱਲ ਆ ਵੀ ਉਹਨੇ ਪੜ੍ਹਨਾ ਵਿਚਾਰੇ ਨੇ ਕੀ ਆ, ਜਿਹੜਾ ਜਿਹਨੇ ਇੰਨੀ ਚਿੰਤਾ, ਉਹਦੀ ਤਾਂ ਅਗਲੀ ਪਿਛਲੀ ਬੁੱਧ ਇੰਨਾ ਕੰਮਾਂ 'ਚ ਨਾਸ ਹੋ ਗਈ, ਉਹਦੇ ਮੂਰਖ ਬਾਮ ਕਹੀਏ ਇੱਧਰ ਆਪਣੀ ਇਸਤਰੀ ਦੇ ਮੂੰਹ ਵਿੱਚ ਮੋਹਿਆ ਹੋਇਆ ਵਾ, ਮੂਰਖ ਅਧਿਕਾਰ ਨਹਿ ਤੈ ਸ਼ਾਸਤਰ ਕੋ, ਤੈ ਕਹੀਏ ਉਸ ਮਨੋ ਤਹਿਦ ਅਰਥ ਉਸ ਮਨੁੱਖ ਨੂੰ ਸ਼ਾਸਤਰ ਜਿਹੜਾ ਗ੍ਰੰਥ ਆ, ਸ਼ਾਸਤਰਾਂ ਦੇ ਗ੍ਰੰਥਾਂ ਦਾ ਬੋਧ ਅਰਥ ਦਾ, ਸ਼ਾਸਤਰਾਂ ਦਾ ਗ੍ਰੰਥਾਂ ਦਾ ਵਿੱਦਿਆ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਹੈ, ਹੱਕ ਨਹੀਂ। ਸੋ ਭਜੇ ਨਿਤ ਸ਼੍ਰੀ ਰਾਮ, ਫਿਰ ਵੀ ਉਹ ਪ੍ਰਸ਼ਨ ਆ ਉਹਨੂੰ, ਉਹ ਕੀ ਕਰਨਾ ਕਰੇ ਇਹੋ ਜਿਹਾ ਮਨੁੱਖ ਵਿਚਾਰਾ। ਪੰਡਿਤ ਹਰਦਿਆਲ ਜੀ ਲਿਖਦੇ, ਸੋ ਭਜੇ ਨਿਤ ਸ਼੍ਰੀ ਰਾਮ, ਸੋ ਕਹੀਏ ਉਹ ਮਨੁੱਖ ਤੇ ਨਿਤ ਨਿਤਾ ਪ੍ਰਤੀ ਹਮੇਸ਼ਾ ਹੀ ਨਾ ਸ਼੍ਰੀ ਰਾਮ ਸ਼੍ਰੀ ਰਾਮ, ਅਥਵਾ ਜਿਹੜਾ ਇਹ ਚਿੰਤਾ ਵਿੱਚ ਆ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਹਰੇ ਹਰੇ, ਕ੍ਰਿਸ਼ਨ ਕ੍ਰਿਸ਼ਨ ਭਜੇ ਕਹੀਏ, ਇਸੇ ਜਾਪਦੇ ਹੀ ਭਜੇ, ਸਿਮਰਨ ਕਰੇ, ਭਜਨਾ ਕਰੇ, ਸਿਮਰਨ ਕਰਨਾ ਕਰੇ, ਕਿਉਂਕਿ ਉਹਦੀ ਤਾਂ ਹਾਲਤ ਇਹੋ ਜਿਹੀ ਹੋਈ ਪਈ ਵਿਚਾਰਾ, ਕੀ ਉਹ ਪੜੂਗਾ ਕੀ ਨਾ ਪੜੂਗਾ, ਉਹ ਤਾਂ ਘਰ ਵਿੱਚ ਬੈਠ ਕੇ ਕੇਵਲ ਰੱਬ ਦਾ ਨਾਂ ਹੀ ਲਵੇ, ਉਹਦੇ ਝੰਝਣਾਂ ਵਿੱਚ ਨਾ ਪਵੇ। ਇਸ ਤਰ੍ਹਾਂ ਜਿਹੜਾ ਤੱਕਰ ਸ਼ਬਦ ਆਇਆ ਨਾ ਸ਼ੰਕਰ ਸ਼ਾਂਤ ਵਿੱਚ, ਤੱਕਰ ਇਹਨੂੰ, ਤੱਕਰ ਨਾਮ ਹੈਗਾ ਲੱਸੀ ਦਾ,
ਖੱਟੀ ਲੱਸੀ ਜਿਹਨੂੰ ਕਹਿੰਦੇ ਆ, ਅਤੇ ਪਾਣੀ 'ਚ ਮਿਲਾ ਕੇ ਦਹੀਂ ਰਿੜਕਣ ਤੋਂ ਮੱਖਣ ਕੱਢਣ ਪਿੱਛੋਂ ਜੋ ਦਹੀਂ ਰਹਿ ਜਾਂਦਾ ਉਸਦੀ ਤੱਕਰ ਸੰਗਿਆ। ਇਹ ਪਿੱਤੇ ਨੂੰ ਸ਼ਾਂਤ ਕਰਨ ਵਾਲਾ, ਮਹਿਦੇ ਲਈ ਗੁਣਕਾਰੀ, ਵੀਰਜ ਨੂੰ ਪੁਸ਼ਟ ਕਰਨ ਵਾਲਾ, ਵਧੀਆ ਕਰਨ ਵਾਲਾ, ਹਾਂ ਜਿਹੜੇ ਆ ਲੈਟਰਨਾਂ ਲੱਗ ਜਾਂਦੀਆਂ, ਅਤੀਸਾਰ ਹਟਾਉਣ ਵਾਲਾ, ਉਮਰ ਵਧਾਉਣ ਵਾਲਾ ਹੁੰਦਾ ਇਹ ਤੱਕਰ। ਮਾਨਕੋਸ਼ ਦੱਸਿਆ ਹੋਇਆ ਤੱਕਰ ਭਾਵ ਖੱਟੀ ਲੱਸੀ, ਜਦੋਂ ਆਪਾਂ ਦਹੀਂ ਰਿੜਕਦੇ ਹਾਂ ਵਿੱਚ ਮੱਖਣ ਜਾਂ ਕੱਢ ਲੈਂਦੇ ਹਾਂ ਜਿਹੜੀ ਲੱਸੀ ਪਾਈ ਜੀ ਨੂੰ, ਉਹ ਸੰਗਿਆ ਹੀ ਹੈ। ਇੱਕ ਤੱਕਰ ਨਾਮ ਰੱਖਿਆ ਹੋਇਆ ਸੰਸਕ੍ਰਿਤ ਵਿੱਚ, ਇਹਦਾ ਇਹ ਅਰਥ ਹੈ। ਪਰਾਗ ਨਾਮ ਕੀ ਆ? ਪਹਿਲੀ ਪੂਰਬਲੀ ਜਾਂ ਪਹਿਲੀ, ਅਤੇ ਆਗਮ ਨਾਮ ਆਉਣ ਵਾਲਾ, ਅੱਗੋਂ ਆਉਣ ਵਾਲਾ ਸਮਾਂ, ਭਵਿੱਖ ਦਾ ਸਮਾਂ। ਜਾਂ ਸਿੱਧਾ ਲਾ ਲਓ ਵੀ ਆਗਮ ਅਗਲੀ, ਪਰਾਗ ਹੋਈ ਪਿਛਲੀ, ਅਗਲੀ ਪਿਛਲੀ ਉਹਦੀ ਤਾਂ ਬੁੱਧੀ ਨਾਸ ਜਿਹੜੀ ਹੋਈ ਪਈ ਹੈ, ਹੋ ਗਈ ਹੈ। ਅਤੇ ਦੱਸੋ ਵੀ ਉਹ ਮੂੜ ਮੋਹਿਓ ਮਾਂ, ਉਹ ਜਿਹੜਾ ਇਹੋ ਜਿਹਾ ਮੂਰਖ ਆ ਨਾ, ਉਹਦੀ ਬੁੱਧੀ ਬੁੱਧੀ ਨਾਸ ਹੋ ਗਈ ਆ, ਜਿਹਦਾ ਮਨ ਮੂਰਖ ਦਾ ਮੂੜ ਮੋਹਿਓ ਬਾਮ, ਮੂਰਖ ਨੂੰ ਬਾਮ ਇਸਤਰੀ ਨੇ ਮੋਹਿਆ ਹੋਇਆ। ਭਾਵ ਵਿਸ਼ਿਆਂ ਵਿੱਚ ਫਸਿਆ ਮਨੁੱਖ ਵੀ ਪੜ੍ਹਨ ਦਾ ਜਿਹੜਾ ਖਿਆਲ ਛੱਡ ਦੇਵੇ, ਇਹ ਵੱਖਰਾ ਅਰਥ ਹੀ ਹੋ ਜਾਂਦਾ। ਉਹਦੀ ਤਾਂ ਗਲੀ ਪਿਛਲੀ ਬੁੱਧੀ ਨਾਸ ਹੋਈ ਪਈ ਹੈ ਇਹਨਾਂ ਚੀਜ਼ਾਂ ਵਿੱਚ, ਅਤੇ ਮੂੜ ਮੋਹਿਓ ਬਾਮ, ਅਤੇ ਜਿਹੜਾ ਬਾਮ ਇਸਤਰੀ ਦੇ ਮੋਹ ਵਿੱਚ ਵਿਸ਼ਿਆਂ ਵਿੱਚ ਮੋਹਿਆ ਹੋਇਆ ਮੂਰਖ, ਉਹ ਵੀ ਭੁੱਲ ਜੇ ਪੜ੍ਹਨਾ। ਅਤੇ ਸ਼ਾਸਤਰ ਕੋ ਉਹਨੂੰ ਸ਼ਾਸਤਰ ਦਾ ਅਧਿਕਾਰ ਕੋਈ ਨਹੀਂ ਹੈਗਾ, ਸੋ ਭਜੇ ਨਿੱਤ ਸ਼੍ਰੀ ਰਾਮ ਸ਼੍ਰੀ ਭਗਵਾਨ ਪਰਮੇਸ਼ਰ ਨੂੰ, ਉਹਦਾ ਇਹ ਭਜੇ ਭਜਨ ਕਰਨਾ ਕਰੇ, ਸਿਮਰਨ ਕਰਨਾ ਕਰੇ, ਇਹ ਇੱਥੇ ਜਿਹੜਾ ਕਹਿ ਰਹੇ। ਸੋਰਠਾ ਜੇ ਨਿਜ ਮਤ ਕਛ ਨਾਹੀ, ਹੁਣ ਕਹਿੰਦੇ ਆ ਜਿਸ ਮਨੁੱਖ ਦੀ, ਜੇ ਕਹੀਏ ਜਿਸ ਮਨੁੱਖ ਦੀ ਨਿੱਜ ਕਹੀਏ ਆਪਣੀ ਮਤ ਬੁੱਧੀ ਕੱਛ ਨਾ ਹੈ, ਕੁਝ ਹੈ ਹੀ ਨਹੀਂ ਹੈ, ਜਿਹਨੂੰ ਆਪਣੀ ਅਕਲ ਬੁੱਧ ਮਤ ਕੋਈ ਹੈ ਹੀ ਨਹੀਂ ਜਿਹਦੇ ਅੰਦਰ। ਸ਼ਾਸਤਰ ਤਾਹੀਂ ਕੋ ਕਿਆ ਕਰੇ, ਦੱਸੋ ਕਿ ਉਹਨੂੰ ਜਿਹੜਾ ਸ਼ਾਸਤਰ ਧਰਮ ਗ੍ਰੰਥ ਆ, ਤਾਹੇ ਕਹੀਏ ਉਸ ਪੁਰਸ਼ ਨੂੰ, ਤਾਹੇ ਕੋ ਉਸ ਨੂੰ ਸ਼ਾਸਤਰ ਗ੍ਰੰਥ ਕਿਆ ਕਰੇ, ਕੀ ਕਰੇ, ਕੀ ਕਰਨਾ ਕਰੇ, ਦੱਸੋ ਉਹਦਾ, ਜਿਹਦੀ ਆਪਣੀ ਅਗਲ ਮਤ ਹੀ ਨਹੀਂ ਹੈਗੀ, ਉਹਨੂੰ ਸ਼ਾਸਤਰ ਵਿਚਾਰਾ ਕੀ ਕਰ ਦੇਵੇ। ਲੋਚਨ ਬਿਨ ਜੋ ਆਹੇ, ਲੋਚਨ ਬਿਨ ਜੋ ਆਹੇ, ਦ੍ਰਿਸ਼ਟਾਂਤ ਅੱਗੇ ਦੇ ਰਹੇ ਵੀ ਜੋ ਜਿਹੜੇ ਮਨੁੱਖ ਪਹਿਲਾਂ ਹੀ ਜਿਹੜਾ ਲੋਚਨ ਕਹੀਏ ਨੇਤਰ, ਨੇਤਰਾਂ ਤੋਂ ਬਿਨ ਬਿਨਾਂ ਬਗੈਰ ਆ, ਭਾਵ ਅੰਨੇ ਆ, ਅੰਨੇ ਹੈ, ਆਹੇ ਦਾ ਅਰਥ ਹੁੰਦਾ ਹਨ ਜਾਂ ਹੈ। ਜੋ ਪੁਰਸ਼ ਨੇਤਰਾਂ ਤੋਂ ਬਿਨਾਂ ਹੀ ਹੈ ਜਾਂ ਬਿਨਾਂ ਹੀ ਹਨ, ਪ੍ਰਤਿਬਿੰਬੀ ਕਿਆ ਕਰੇ ਤੇ ਹੈ। ਪ੍ਰਤਿਬਿੰਬੀ ਇਹ ਪਾਠ ਕਰ, ਪ੍ਰਤਿਬਿੰਬੀ ਕਿਆ ਕਰੇ ਤੇ ਹੈ, ਤੇ ਕਹੀਏ ਉਸ ਪੁਰਸ਼ ਨੂੰ ਜਿਹੜਾ ਪ੍ਰਤ ਕਹੀਏ ਉਲਟਾ, ਬਿੰਬੀ ਕਹੀਏ ਅਕਸ ਵਾਲਾ, ਭਾਵ ਸ਼ੀਸ਼ਾ। ਪ੍ਰਤਿਬਿੰਬੀ ਹੁੰਦਾ ਵਾ ਸ਼ੀਸ਼ਾ ਹੀ ਲਾ ਲਓ, ਸਿੱਧਾ ਬਿੰਬ ਨਾਮ ਸਾਡਾ ਸਰੂਪ ਦਾ ਹੁੰਦਾ, ਅਤੇ ਪ੍ਰਤ ਨਾਮ ਉਲਟੇ ਦਾ ਹੁੰਦਾ, ਜਿਹੜਾ ਸਾਡੇ ਸ਼ੀਸ਼ੇ ਵਿੱਚ ਆਪਾਂ ਵੇਖਦੇ ਹਾਂ ਆਪਣਾ ਸਰੂਪ ਉਲਟਾ ਸਾਨੂੰ ਦੇਖਦਾ, ਉਲਟਾ ਹੀ ਜੋ ਬਿੰਬ ਅਕਸ ਦਿਖਾਉਣ ਵਾਲਾ ਉਹਨੂੰ ਕਹੀਦਾ ਸ਼ੀਸ਼ਾ। ਅਤੇ ਉਹ ਦੱਸੋ ਕਹਿੰਦੇ ਜਿਹੜਾ ਬੁਰਸ਼ ਨੇਤਰਾਂ ਤੋਂ ਬਿਨਾਂ ਆ ਉਹਨੂੰ ਸ਼ੀਸ਼ਾ ਵੀ ਕਿਆ ਕਰੇ, ਕੀ ਸ਼ੀਸ਼ਾ ਕੀ ਕਰੇ, ਅਤੇ ਇਹ ਕਹੀਏ ਉਸਨੂੰ ਸ਼ੀਸ਼ਾ ਕੀ ਕਰੇ। ਅਰਥਾਤ ਅੰਨੇ ਪੁਰਸ਼ ਨੂੰ ਸ਼ੀਸ਼ਾ ਉਸਦਾ ਮੁੱਖ ਦਿਖਾਉਣ ਲਈ ਸਮਰੱਥ ਨਹੀਂ ਆ, ਕਿਵੇਂ ਵਿਖਾਵੇ, ਕਿਉਂਕਿ ਅੱਖਾਂ 'ਚ ਰੋਸ਼ਨੀ ਉਹਦੀ ਨਹੀਂ ਹੈਗੀ, ਸ਼ੀਸ਼ਾ ਦੇ ਠੀਕ ਹੀ ਹੈ। ਤਿਵੇਂ ਬੁੱਧੀਹੀਣ ਜਿਹੜੇ ਮਨੁੱਖ ਮੂਰਖ ਆ, ਜਿਨ੍ਹਾਂ ਨੂੰ ਕੋਈ ਅਕਲ ਆਪਣੀ ਹੈ ਨਹੀਂ, ਮਤ ਬੁੱਧੀ ਹੈ ਨਹੀਂ, ਉਹਨਾਂ ਨੂੰ ਵੇਦ ਸ਼ਾਸਤਰ ਕੀ ਕਾਰਨ ਕੁਝ ਸਮਝਾ ਨਹੀਂ ਸਕਦੇ। ਜਿਹੜਾ ਹੁਣ ਆਪਣੇ ਆਪ ਹੀ ਮੂਰਖ ਹੋਇਆ ਉਹਨੂੰ ਗੁਰੂ ਵੀ ਨਹੀਂ ਕੁਝ ਕਰ ਸਕਦੇ, ਸਤਿਗੁਰੂ ਮੂਰਖਾਂ ਨੂੰ ਤਾਰ ਦਿੰਦੇ ਆ। ਮਤਲਬ ਹੁਣ ਮਹਾਰਾਜ ਨੇ ਸਾਨੂੰ ਸਾਰੀ ਸਿੱਖਿਆ ਦਿੱਤੀ, ਸ਼ਸਤਰਧਾਰੀ ਰਹਿਣਾ, ਜ਼ੁਲਮ ਦਾ ਨਾਸ ਕਰਨਾ, ਜ਼ੁਲਮ ਨੂੰ ਖਤਮ ਕਰਨਾ, ਧਰਮ ਦੀ ਖਾਤਰ ਲੜਨਾ,
ਹੁਣ ਆਪਾਂ ਸ਼ਸਤਰ ਸ਼ਸਤਰਾਂ ਵਾਲੇ ਨਹੀਂ, ਸ਼ਸਤਰ ਅਧੀਨ ਨਹੀਂ, ਸ਼ਸਤਰ ਛੱਡ ਬੈਠੇ ਹਾਂ, ਅਤੇ ਸਤਿਗੁਰੂ ਮਹਾਰਾਜ ਫਿਰ ਕੀ ਕਰਨ? ਕਬੀਰ ਸਾਚਾ ਸਤਿਗੁਰ ਕਿਹਾ ਕਰੇ, ਜੋ ਸਿੱਖਾਂ ਮੈਂ ਚੂਕ ਅੰਧੇਕ ਨਾ ਲਾਗੇ, ਜੋ ਬਾਂਸ ਵਜਾਈਏ ਫੂਕ। ਇਹ ਤਾਂ ਉਹ ਹਾਲਤ ਹੋ ਗਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਹੀ ਨਹੀਂ ਆਪਾਂ ਮੰਨਣ ਲਈ। ਜਬ ਇਹ ਕਰੇ ਵਿਪਰਨ ਕ੍ਰੀਤ, ਜਬ ਇਹ ਕਰੇ ਮੈਂ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪਤੀ। ਹੁਣ ਤੁਸੀਂ ਬ੍ਰਾਹਮਣ ਹੀ ਹੋ ਗਏ, ਸ਼ਸਤਰ ਚੁੱਕਣਾ ਜਾਣਦੇ ਨਹੀਂ, ਧਰਨਿਆਂ 'ਤੇ ਜ਼ੋਰ ਦਿੱਤਾ, ਅਤੇ ਸ਼ਸਤਰਧਾਰੀ ਹੁੰਦੇ ਤਲਵਾਰਾਂ ਤਲਵਾਰਾਂ ਝੂਲਦੀਆਂ ਪੂਰੇ ਪੰਜਾਬ ਦੇ ਵਿੱਚ, 100 ਵਾਰੀ ਕੋਈ ਸੋਚਦਾ ਹੱਥ ਪਾਉਣ ਲੱਗਿਆਂ। ਸੋਰਾ ਵਿਚਾਰ, ਜਿਹੜਾ ਪੁਰਸ਼ ਨੇਤਰਾਂ ਤੋਂ ਬਿਨਾਂ ਉਹਨੂੰ ਸ਼ੀਸ਼ਾ ਕੀ ਕਰ ਸਕਦਾ, ਜਿਹੜਾ ਬੁੱਧੀ ਤੋਂ ਬਿਨਾਂ ਉਹਨੂੰ ਸ਼ਾਸਤਰ ਕੀ ਕਰ ਸਕਦਾ, ਉਹਨੂੰ ਕੁਝ ਨਹੀਂ ਸਮਝਾ ਸਕਦਾ। ਇਹ ਜਿਹੜੀ ਸਿੱਖਿਆ ਪੰਡਿਤ ਹਰਦਿਆਲ ਜੀ ਜਿਹੜੇ ਦੇ ਰਹੇ, ਦੋਹਰਾ ਅੱਗੇ ਦੋਹਰਾ ਉਚਾਰਦੇ, ਬੀਚ ਅਸ਼ਟਮੀ ਮੀਚ ਗੁਰ ਅਸ਼ਟ ਖਸ਼ਟ ਮੈਂ ਸਿੱਖ। ਹੁਣ ਪੁਰਾਤਨ ਸ਼ਾਸਤਰਾਂ ਦੀ ਆਗਿਆ ਕਿ ਜੇਕਰ ਅਸ਼ਟਮੀ ਕਹੀਏ ਅੱਠਵੀਂ ਥਿਤ ਵਾਲੇ ਦਿਨ ਗੁਰੂ ਪੜ੍ਹਾਏਗਾ ਤਾਂ ਪੜ੍ਹਾਉਣ ਵਾਲਾ ਗੁਰੂ ਮੀਚ ਕਹੀਏ ਮਰ ਜਾਏਗਾ। ਅਸ਼ਟਮੀ ਥਿਤ ਦੇ ਬੀਚ ਕਹੀਏ ਵਿੱਚ ਜੇ ਗੁਰੂ ਪੜ੍ਹਾਏਗਾ ਆਪਣੇ ਸਿੱਖ ਨੂੰ, ਮੀਚ ਕਹੀਏ ਮਰ ਜਾਏਗਾ। ਅਤੇ ਅਸ਼ਟ ਖਸ਼ਟ ਮੈਂ ਸਿੱਖ, ਅਸ਼ਟ ਅੱਠ ਖਸ਼ਟ ਕਹੀਏ ਛੇ ਭਾਵ ਚੌਦਸ, ਚੌਦਸ ਵਾਲੀ ਥਿਤ ਵਾਲ ਜਿਹੜੀ ਜਿਹਨੂੰ ਚੌਦੇ ਕਹਿੰਦੇ ਨੇ, ਮੱਸਿਆ ਤੋਂ ਇੱਕ ਦਿਨ ਪਹਿਲਾਂ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਉਹਨੂੰ ਚੌਦਸ ਕਿਹਾ ਜਾਂਦਾ, ਭਾਵ ਚੌਦਵੀਂ ਥਿਤ ਵਾਲੇ ਦਿਨ ਜੋ ਸਿੱਖ ਜੇ ਅਸ਼ਟ ਖਸ਼ਟ ਮੈਂ ਸਿੱਖ ਚੌਦਵੀਂ ਥਿਤ ਦੇ ਵਿੱਚ ਜੇ ਸਿੱਖ ਪੜ੍ਹੇਗਾ ਤਾਂ ਉਹ ਮਰ ਜਾਏਗਾ ਜੀ। ਪੰਚਦਸੀ ਗੁਰਸਿੱਖ ਮਾਰੇ, ਪੰਚਦਸੀ ਭਾਵ ਪੰਜ ਦੇ ਦਸੀ ਪੰਦਰਾਂ, ਪੰਚਦਸੀ ਨਾਮ ਦੱਸਦਾ, ਅਤੇ ਪੰਜਦਸੀ ਕੀ ਪੰਦਰਵੀਂ ਥਿਤ, ਉਹ ਕੀ ਆ ਪੁੰਨਿਆ ਆਉਂਦੀ ਹੈ ਪੰਦਰਵੀਂ ਥਿਤ ਦੇ ਜਾਂ ਮੱਸਿਆ ਆਉਂਦੀ ਹੈ, ਪੁੰਨਿਆ ਜਾਂ ਮੱਸਿਆ ਵਾਲੇ ਦਿਨ ਜੇ ਸਿੱਖ ਪੜ੍ਹੂਗਾ ਅਤੇ ਗੁਰੂ ਪੜ੍ਹਾਊਗਾ ਦਿਨ, ਉਸ ਦਿਨ ਪੜ੍ਹਨ ਵਾਲਾ ਸਿੱਖ ਅਤੇ ਪੜ੍ਹਾਉਣ ਵਾਲਾ ਗੁਰੂ ਦੋਵੇਂ ਹੀ ਮਰੇ ਕਹੀਏ ਮਰ ਜਾਣਗੇ ਸ਼ਾਸਤਰ ਅਨੁਸਾਰ। ਇੱਕ ਮਪਾਠ ਸਿੱਖ, ਅਤੇ ਜੇ ਪਹਿਲੀ ਥਿਤ ਉਹ ਕੀ ਹੈ ਏਕਮ, ਏਕਮ ਏਕੰਕਾਰ ਨਿਰਾਲਾ, ਏਕਮ ਪਹਿਲੀ ਥਿਤ, ਪਹਿਲੀ ਥਿਤ ਜਿੱਦਾਂ ਪਹਿਲੀ ਥਿਤ ਆਉਂਦੀ ਆ ਪੂਰਨਮਾਸ਼ੀ ਤੋਂ ਅਗਲੇ ਦਿਨ, ਚੰਦਰਮਾ ਤੋਂ ਇਹ ਮੱਸਿਆ ਤੋਂ ਅਗਲੇ ਦਿਨ, ਭਾਵ ਹਨੇਰ ਪੱਖ ਦੇ ਚਾਨਣੇ ਪੱਖ ਦੇ ਆਰੰਭ ਦਾ ਵਿੱਚ ਹੀ ਉਹ ਆਉਂਦੀ ਏਕਮ ਥਿਤ। ਅਤੇ ਉਹ ਪਹਿਲੀ ਥਿਤ ਵਾਲੇ ਦਿਨ ਜੇਕਰ ਸਿੱਖ ਆਪਣੇ ਗੁਰੂ ਤੋਂ ਵਿੱਦਿਆ ਪੜ੍ਹੇਗਾ ਤਾਂ ਉਹ ਪੜ੍ਹਿਆ ਹੋਇਆ ਪਾਠ ਜਿਹੜਾ ਉਹਦਾ ਪੜ੍ਹਿਆ ਹੋਇਆ ਪਿਛਲਾ ਪਾਠ ਅਗਲਾ ਪਾਠ ਜਿਹੜਾ ਨੇ ਪੜ੍ਹਨਾ ਉਹ ਸਭ ਕੁਝ ਹੀ ਸਿੱਖ ਸਿੱਖਿਆ ਤੋਂ ਰਹਿਤ ਹੋ ਜਾਂਦਾ, ਆਪਾਂ ਭੁੱਲ ਜਾਂਦਾ, ਉਹਨੂੰ ਕੁਝ ਨਹੀਂ ਰਹਿੰਦਾ। ਏਕਮ ਪਾਠ ਹੈ ਸਿੱਖ, ਆ ਜੇ ਸਿੱਖ ਏਕਮ ਵਾਲੇ ਦਿਨ ਆਪਣੇ ਗੁਰੂ ਨੂੰ ਪੜ੍ਹੇਗਾ ਅਤੇ ਗੁਰੂ ਪੜ੍ਹਾਏਗਾ ਅਤੇ ਉਹਦਾ ਪੜ੍ਹਿਆ ਹੋਇਆ ਪਾਠ ਸਿੱਖਿਆ ਤੋਂ ਰਹਿਤ ਰਹਿ ਜਾਏਗਾ, ਆਪਾਂ ਭੁੱਲ ਜਾਏਗਾ। ਇਹ ਸ਼ਾਸਤਰ ਵਿਧੀ ਅਨੁਸਾਰ ਹੈ। ਉਹ ਜਿਵੇਂ ਸਾਫੀ ਵੀ ਆਉਂਦੀ ਹੈ ਹਨੂੰਮਾਨ ਦੀ, ਇੱਕ ਵਾਰ ਹਨੂੰਮਾਨ ਜੀ ਸੂਰਜ ਭਗਵਾਨ ਦੇ ਕੋਲ ਵਿੱਦਿਆ ਪੜ੍ਹਨ ਲੈ ਗਿਆ ਅਤੇ ਸੂਰਜ ਭਗਵਾਨ ਕੋਲ ਜਾ ਕੇ ਉਸਨੂੰ ਨਮਸਕਾਰ ਕੀਤੀ, ਬੇਨਤੀ ਕਰਕੇ ਕਿਹਾ ਕਿ ਵਿੱਦਿਆ ਗੁਰੂ ਜੀ ਮੈਂ ਤੁਹਾਡੇ ਤੋਂ ਵਿੱਦਿਆ ਪੜ੍ਹ ਲਈ ਆਇਆ, ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਕਿ ਵਿੱਦਿਆ ਕਿੰਨੇ ਪ੍ਰਕਾਰ ਦੀ। ਅੱਗੋਂ ਸੂਰਜ ਕਿਹਾ ਸੰਸਾਰ ਵਿੱਚ ਵਿੱਦਿਆ 14 ਮੰਨੀਆਂ, ਰਿਗ ਵੇਦ, ਸ਼ਾਮ ਵੇਦ, ਜਜੁਰ ਵੇਦ, ਅਥਰਵਣ ਵੇਦ, ਸਿੱਖਿਆ, ਕਲਪ, ਵਿਆਕਰਨ, ਜੋਤਿਸ਼, ਛੰਦ ਸ਼ਾਸਤਰ, ਨਿਰੁਕਤ, ਹਿਮਾਂਸਾ, ਤਰਕ ਸ਼ਾਸਤਰ, ਪੁਰਾਣ ਅਤੇ ਧਰਮ ਸ਼ਾਸਤਰ। ਸਾਰੇ ਮੈਂ ਗਿਣਾ ਕੇ ਨਾ ਉਹ ਵਿਆਕਰਨ ਆਦਿਕ ਗਿਣਾ ਕੇ, ਵੇਦਾਂ ਦੇ ਅੰਗ ਗਿਣਾ ਕੇ, ਵੇਦ ਗਿਣਾ ਕੇ, ਸ਼ਾਸਤਰ ਥੋੜ੍ਹੇ ਗਿਣਾ ਕੇ, ਕਹਿੰਦੇ ਵੀ ਇਹ 14 ਪ੍ਰਕਾਰ ਦੀ ਵਿੱਦਿਆ ਹੈ ਅਤੇ ਇਸ ਕਰਕੇ ਵੀ ਤੂੰ ਕਿਹੜੀ ਪੜ੍ਹਨੀ ਚਾਹੁੰਦਾ। ਹਨੂੰਮਾਨ ਜੀ ਨੇ ਕਿਹਾ ਭਗਵਾਨ ਜੀ ਤੁਸੀਂ ਮੈਨੂੰ ਇਹ ਸਾਰੀਆਂ ਹੀ ਵਿੱਦਿਆ ਪੜ੍ਹਾ ਦੇਵੋ 14 ਦੀਆਂ 14। ਮੈਂ ਕੋਈ ਵੀ ਥਿੱਤ ਛੁੱਟੀ ਨਹੀਂ ਕਰਾਂ, ਕਿਉਂਕਿ ਸੰਗਰਾਂਦ ਤੋਂ ਪਹਿਲਾਂ ਥਿੱਤਾਂ ਚੱਲਦੀਆਂ ਸੀ, ਪਹਿਲਾਂ ਗ੍ਰੰਥਾਂ ਵਿੱਚ ਹੀ ਥਿੱਤਾਂ ਲਿਖੀਆਂ ਹੁੰਦੀਆਂ। ਕਹਿੰਦਾ ਅਗਰ ਕੋਈ ਵੀ ਥਿੱਤ ਛੁੱਟੀ ਨਹੀਂ ਕਰਾਂਗਾ। ਥਿੱਤ ਕਿਹਨੂੰ ਕਿਹਾ ਜਾਂਦਾ? ਜਿਹੜੇ ਜਿਹਦੇ ਨਾਲ ਚੰਦਰਮਾ ਵੱਧਦਾ ਘੱਟਦਾ ਨਾ, 15 ਦਿਨ ਵੱਧਦਾ 15 ਦਿਨ ਘੱਟਦਾ, ਇਹਦੇ ਵਿੱਚ ਜਿਹੜੇ ਆਉਣ ਵਾਲੇ ਦਿਨ ਨੂੰ ਥਿੱਤਾਂ ਕਿਹਾ ਜਾਂਦਾ। ਰਾਤ ਜਿਹੜੀ ਹੈ ਥਿੱਤਾਂ ਦੇ ਹਿਸਾਬ ਨਾਲ ਹੁੰਦੀ, ਦਿਨ ਸੂਰਜ ਦੇ ਹਿਸਾਬ ਨਾਲ ਹੁੰਦੇ। ਅਤੇ ਕਹਿੰਦਾ ਵੀ ਕੋਈ ਥਿੱਤ ਛੁੱਟੀ ਨਹੀਂ ਕਰਾਂਗਾ, ਲਗਾਤਾਰ ਪੜ੍ਹਦਾ ਰਹਾਂ। ਸੂਰਜ ਭਗਵਾਨ ਨੇ ਕਿਹਾ ਕਿ ਜਿਵੇਂ ਤੇਰੀ ਮਰਜ਼ੀ। ਤਦ ਆਪਣੇ ਰੱਬ ਵਿੱਚ ਆਪਣੇ ਰੱਥ ਵਿੱਚ ਬਿਠਾ ਕੇ ਹਨੂੰਮਾਨ ਨੂੰ ਵਿੱਦਿਆ ਪੜ੍ਹਾਉਣ ਲੱਗ ਪਿਆ। ਸਮਾਂ ਪਾ ਕੇ ਹਨੂੰਮਾਨ ਨੇ ਸਾਰੀ ਵਿੱਦਿਆ ਪੜ੍ਹ ਲਈ। ਜਦੋਂ ਦੂਸਰੀ ਵਾਰ ਵਿੱਦਿਆ ਨੂੰ ਵਿਚਾਰਨ ਲੱਗਾ ਤਾਂ ਕੁਝ ਵੀ ਯਾਦ ਨਾ ਆਇਆ, ਸਾਰੀ ਵਿੱਦਿਆ ਭੁੱਲ ਗਈ। ਚਿੱਤ ਵਿੱਚ ਸੋਚਣ ਲੱਗਾ ਕਿ ਇਹ ਕੀ ਕਾਰਨ ਹੋ ਗਿਆ, ਸਾਰੀ ਵਿੱਦਿਆ ਹੀ ਪੜ੍ਹੀ ਹੋਈ ਅਨਪੜ੍ਹੀ ਜਿਹੀ ਹੋ ਗਈ, ਮੇਰੀ ਸਾਰੀ ਮਿਹਨਤ ਖੂਹ ਵਿੱਚ ਪੈ ਗਈ। ਤਦੋਂ ਸੂਰਜ ਭਗਵਾਨ ਦੇ ਕੋਲ ਗਿਆ ਅਤੇ ਬੇਨਤੀ ਕਰਕੇ ਪੁੱਛਿਆ ਕਿ ਮੈਨੂੰ ਸਾਰੀ ਵਿੱਦਿਆ ਕੋ ਭੁੱਲ ਗਈ, ਇਹ ਕੀ ਕਾਰਨ ਹੋਇਆ ਭਗਵਾਨ ਜੀ? ਅੱਗੋਂ ਸੂਰਜ ਭਗਵਾਨ ਨੇ ਕਿਹਾ ਕਿ ਜੋ ਅਧਿਕ ਲਾਲਚ ਕਰਦਾ ਨਾ, ਬਹੁਤਾ ਲਾਲਚ ਕਰਦਾ, ਉਹਦਾ ਇਹੀ ਹਾਲ ਹੁੰਦਾ। ਇਸ ਵਿੱਚ ਦੋ ਕਾਰਨ, ਇੱਕ ਤਾਂ ਇਹ ਕਿ ਤੂੰ ਮੇਰੇ ਬਰਾਬਰ ਬੈਠ ਕੇ ਵਿੱਦਿਆ ਪੜ੍ਹੀ, ਦੂਸਰਾ ਇਹ ਕਿ ਤੂੰ ਕਿਸੇ ਵੀ ਥਿੱਤ 'ਤੇ ਵਿਚਾਰ ਨਹੀਂ ਕੀਤੀ, ਤੂੰ ਏਕਮ ਵਾਲੇ ਦਿਨ ਵੀ ਵਿੱਦਿਆ ਪੜ੍ਹਦਾ ਰਿਹਾ, ਇਸੇ ਕਰਕੇ ਤੈਨੂੰ ਸਾਰੀ ਵਿੱਦਿਆ ਭੁੱਲ ਗਈ। ਹਨੂੰਮਾਨ ਨੇ ਸੁਣ ਕੇ ਬੜਾ ਹੈਰਾਨ ਹੋਇਆ, ਕਿਹਾ ਕਿ ਤੁਸੀਂ ਮੇਰੇ ਨੂੰ ਫਿਰ ਦੁਬਾਰਾ ਸਾਰੀ ਵਿੱਦਿਆ ਪੜ੍ਹਾਓ, ਮੈਂ ਦੋਵੇਂ ਅਵੱਗਿਆ ਹੁਣ ਨਹੀਂ ਕਰਾਂਗਾ। ਸੂਰਜ ਨੇ ਕਿਹਾ ਕਿ ਹੁਣ ਮੇਰਾ ਰੱਥ ਨਹੀਂ ਠਹਿਰਨਾ, ਮੈਂ ਤੈਨੂੰ ਕਿਵੇਂ ਪੜ੍ਹਾਵਾਂਗਾ। ਅੱਗੋਂ ਹਨੂੰਮਾਨ ਨੇ ਕਿਹਾ ਕਿ ਮੈਂ ਤੁਹਾਡੇ ਰੱਥ ਦੇ ਪਿੱਛੇ ਅੱਗੇ ਪਿੱਛੇ ਨੂੰ ਮੁੱਖ ਕਰਕੇ ਦੌੜਾਂਗਾ, ਇਸ ਤਰ੍ਹਾਂ ਤੁਸੀਂ ਮੈਨੂੰ ਵਿੱਦਿਆ ਪੜ੍ਹਾਈ ਚੱਲੋ। ਜਦੋਂ ਇਸ ਪ੍ਰਕਾਰ ਨਿਯਮ ਅਨੁਸਾਰ ਵਿੱਦਿਆ ਪੜ੍ਹੀ, ਤੁਰੰਤ ਹੀ ਸਾਰੀ ਵਿੱਦਿਆ ਫਲੀ ਭੂਤ ਹੋ ਗਈ, ਸਫੁਰਨ ਹੋ ਗਈ। ਸੋ ਹਨੂੰਮਾਨ ਅੱਗੇ ਅੱਗੇ ਰੱਥ ਦੇ ਭੱਜਦਾ ਰਿਹਾ ਸੀ ਅਤੇ ਮੁੱਖ ਕਰਕੇ ਆਪਣੇ ਵਿੱਦਿਆ ਗੁਰੂ ਵੱਲ ਸਾਹਮਣੇ ਹੋ ਕੇ ਪੜ੍ਹਦਾ ਰਿਹਾ ਅਤੇ ਫਲੀ ਭੂਤ ਹੋਈ। ਸੋ ਇਸ ਪ੍ਰਕਾਰ ਇਹ ਪੁਰਾਤਨ ਸ਼ਾਸਤਰਾਂ ਦਾ ਵਿੱਦਿਆ ਬਣਾਉਣ ਲਈ ਨਿਯਮ ਰੱਖਿਆ ਹੋਇਆ ਸੀ ਉਦੋਂ ਦਾ ਹੀ, ਪੁਰਾਣਾ ਮੁਤਾਬਕ ਇਹ ਸਾਫੀ ਪੜ੍ਹ ਕੇ। ਦੂਸਰਾ ਕਾਰਨ ਇਹ ਵੀ ਸਮਝਿਆ ਜਾਂਦਾ ਕਿ ਜੇਕਰ ਵਿਦਿਆਰਥੀ ਸਦਾ ਹੀ ਪੜ੍ਹਦਾ ਰਹੇ ਅਤੇ ਪਿਛਲੀ ਵਿੱਦਿਆ ਦਾ ਫਿਰ ਕੋਈ ਵਿਚਾਰ ਨਾ ਕਰੇ ਤਾਂ ਪਹਿਲੀ ਵਿੱਦਿਆ ਵੀ ਭੁੱਲ ਜਾਂਦੀ, ਉਹ ਤਾਂ ਉਹ ਗੱਲ ਹੋ ਜਾਂਦੀ ਜਿਵੇਂ ਸਿਆਣੇ ਕਹਿੰਦੇ ਅੱਗਾ ਦੌੜ ਪਿੱਛਾ ਚੌੜ। ਇਸ ਲਈ ਇਹਨਾਂ ਥਿੱਤਾਂ ਦਾ ਡਰ ਰੱਖ ਦਿੱਤਾ ਉਦੋਂ ਦਾ ਹੀ, ਤਾਂ ਕਿ ਵਿਦਿਆਰਥੀ ਪਿਛਲੀ ਵਿੱਦਿਆ ਵੀ ਵਿਚਾਰ ਲਵੇ, ਆਪਣੇ ਹੋਰ ਕੰਮ ਕਾਰਜ ਕਰਨੇ ਦੀ ਛੁੱਟੀ ਵਾਲੇ ਦਿਨ ਕਰ ਲਿਆ ਕਰੇ, ਬਸਤਰ ਆਦਿਕ ਸਿਰ ਸੁਰ ਕੇਸੀ ਇਸ਼ਨਾਨ ਕਰਨਾ ਉਹ ਕਰ ਲਵੇ, ਬਸਤਰ ਆਦਿਕ ਧੋ ਲਵੇ। ਇਹ ਵਿਚਾਰਾਂ ਸੀ ਅਤੇ ਵਿਦਵਾਨ ਜਨ ਇਸੇ ਹੀ ਦੋਹਰੇ ਦਾ ਹੋਰ ਇੱਕ ਅੰਤਰੀਵ ਅਰਥ ਵੀ ਕਰਦੇ ਹਨ। ਬੀਚ ਅਸ਼ਟਮੀ ਮੀਚ ਗੁਰ, ਇਹਦਾ ਅੰਤਰੀ ਵਰਥ ਸੰਪਰਦਾ ਦੇ ਵਿੱਚ ਵਿਦਵਾਨ ਗਿਆਨੀ ਪੁਰਸ਼ ਇਵੇਂ ਕਰਦੇ ਆ ਵੀ ਇਹ ਸਿੱਖ ਇਹ ਜੋ 8 ਧਾਤਾਂ ਦਾ ਬਣਿਆ ਹੋਇਆ ਨਾ ਸਰੀਰ, ਰਗਤ ਵੀਰਜ ਮਿੱਝ ਨਾੜੀਆਂ ਆਂਦਰਾਂ ਆਦਿਕ, ਜਿਹੜੀ 8 ਧਾਤਾਂ ਆ, ਇਹ 8 ਧਾਤਾਂ ਦਾ ਜੋ ਅਸ਼ਟਮੀ ਕਹੀਏ ਅੱਠਵੀਂ ਥਿੱਤ, ਚਾਨਣ ਅਤੇ ਹਨੇਰੇ ਪੱਖ ਵਿੱਚ ਚੰਦਰਮਾ ਦੀ 8ਵੀਂ ਥਿੱਤ ਹੁੰਦੀ। ਚਾਨਣਾ ਪੱਖ ਭਾਵ ਮੱਸਿਆ, ਆਪਣਾ ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ, ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਹਨੇਰ ਪੱਖ, ਅਤੇ ਜਿਹੜੀ ਮੱਸਿਆ ਤੋਂ ਅਗਲੇ ਦਿਨ ਪਹਿਲੀ ਥਿੱਤ ਹੁੰਦੀ ਹੈ ਉਤੋਂ ਲੈ ਕੇ 8ਵੇਂ ਦਿਨ ਨੂੰ 8ਵੀਂ ਥਿੱਤ ਕਿਹਾ ਜਾਂਦਾ। ਸੋ 8ਵੀਂ ਥਿੱਤ ਦੇ ਇਹ ਅਰਥਾਂਤਰੀਵ ਕਰਦੇ ਵੀ ਜਿਹੜੀ ਅਸ਼ਟਮੀ ਕਹੀਏ 8 ਧਾਤਾਂ ਨਾ, ਰਗਤ ਬੀਜ ਮਿੱਝ ਨਾੜੀਆਂ ਆਦਿਕ ਸਰੀਰ ਵਿੱਚ ਅਤੇ ਇਹ ਸਰੀਰ ਦੇ ਵਿੱਚ ਕਹੀਏ ਵਿੱਚ ਜਿਹੜੀ ਹਉਮੈ ਆ ਉਹ ਹਉਮੈ ਨੂੰ ਤਿਆਗ ਕੇ ਹਉਮੈ ਨੂੰ ਮੀਜ ਕਹੀਏ ਤਿਆਗ ਕੇ ਜਾਂ ਮੀਜ ਕਹੀਏ ਮਾਰ ਕੇ ਗੁਰੂ ਦੀ ਜਿਹੜੀ ਸ਼ਰਨ ਵਿੱਚ ਆ ਗਏ ਸਿੱਖ। ਪੀਚ ਅਸ਼ਟਮੀ ਭਾਵ ਅੱਠ ਧਾਤਾਂ ਦਾ ਜਿਹੜਾ ਸਰੀਰ ਆ ਇਹਦੇ ਵਿੱਚ ਕਹੀਏ ਵਿੱਚ ਜਿਹੜੀ ਹਉਮੈ ਆ ਉਹ ਹਉਮੈ ਨੂੰ ਮੀਚ ਕਹੀਏ ਤਿਆਗ ਕੇ ਜਾਂ ਮਾਰ ਕੇ ਗੁਰੂ ਦੀ ਸ਼ਰਨ ਆਵੇ। ਅਸ਼ਟ ਖਸ਼ਟ ਮੈਂ ਸਿੱਖ ਫਿਰ ਅਸ਼ਟ ਖਸ਼ਟ ਮੈਂ ਸਿੱਖ ਭਾਵ ਅੱਠ ਅਤੇ ਖਸ਼ਟ ਕਹੀਏ ਛੇ ਚੌਦਾਂ ਚੌਦਾਂ ਕਹੀਏ ਪੰਜ ਕਰਮ ਇੰਦਰੇ ਪੰਜ ਗਿਆਨ ਇੰਦਰੇ ਮਨ ਬੁੱਧ ਚਿੱਤ ਅਹੰਕਾਰ ਇਹ ਹੋਗੇ ਚੌਦੇ। ਇਹ ਚੌਦਾਂ ਦੇ ਜਿਹੜਾ ਅਭਾਵ ਕਰਕੇ ਇਹਨਾਂ ਚੌਦਾਂ ਦਾ ਹੀ ਭਾਵ ਇਹਨਾਂ ਨੂੰ ਇਹਨਾਂ ਦਾ ਨਾ ਹੋਣਾ ਕਰਕੇ ਪੰਜ ਕਰਮ ਇੰਦਰੇ ਦੇ ਜਿਹੜੇ ਕਰਮ ਛੱਡ ਕੇ ਗਿਆਨ ਇੰਦਰਿਆਂ ਦੇ ਰਸ ਛੱਡ ਕੇ ਨਾ ਮਨ ਨੂੰ ਟਿਕਾ ਕੇ ਬੁੱਧੀ ਨੂੰ ਚੰਚਲਤਾ ਤੋਂ ਹਟਾ ਕੇ ਚਿਰ ਦੀ ਅਚਿਤਵਣੀਆਂ ਰੋ ਕੇ ਅੰਗ ਅੰਗ ਬਿਰਤੀ ਤਿਆਗ ਕੇ ਇਹਨਾਂ ਚੌਦਾਂ ਦੇ ਜਿਹੜੇ ਵਿਸ਼ੇ ਪੰਜ ਕਰਮ ਇੰਦਰਿਆਂ ਦੇ ਵਿਸ਼ੇ ਪੰਜ ਗਿਆਨ ਇੰਦਰਿਆਂ ਦੇ ਵਿਸ਼ੇ ਇਹਨਾਂ ਵਿਸ਼ਿਆਂ ਦਾ ਅਭਾਵ ਕਰਕੇ ਅਤੇ ਕੀ ਕਰੇ ਇਹਨਾਂ ਦਾ ਅਭਾਵ ਕਰਨਾ ਅਭਾਵ ਕਰ ਹੇ ਸਿੱਖ ਇਹ ਸਿੱਖਿਆ ਦੇਣ ਡਿਆ ਅਸ਼ਟ ਖਸ਼ਟ ਮੈਂ ਸਿੱਖ ਹੇ ਸਿੱਖ ਜਿਹੜੇ ਚੌਦਾਂ ਆ ਨਾ ਇਹ ਪੰਜ ਕਰਮ ਅੰਦਰੇ ਪੰਜ ਗਿਆਨ ਅੰਦਰੇ ਮਨ ਬੁੱਧ ਚਿੱਤ ਅਹੰਕਾਰ ਇਹਨਾਂ ਵਿਸ਼ਿਆਂ ਦਾ ਅਭਾਵ ਕਰ ਅਤੇ ਇਹ ਕੀ ਆ ਅਭਾਵ ਕਰ ਹੇ ਸਿੱਖ ਸਿੱਖ ਦਾ ਅਰਥ ਹੇ ਸਿੱਖ ਇਹ ਤੇਰੇ ਤਾਂ ਹੀ ਸਿੱਖ ਗਈਏ ਸਿੱਖਿਆ ਹੈ ਇਹ ਸਿੱਖਿਆ ਹੈ ਤੇਰੇ ਤਾਂ ਹੀ ਚੌਦਾਂ ਇਹਨਾਂ ਚੌਦਾਂ ਦੇ ਜਿਹੜੇ ਵਿਸ਼ੇ ਆ ਉਹਨਾਂ ਦਾ ਅਭਾਵ ਕਰ ਇਹ ਤੇਰੇ ਤਾਂ ਹੀ ਸਿੱਖਿਆ ਹੈ ਅਤੇ ਗੁਰੂ ਦੀ ਸਿੱਖਿਆ ਨੂੰ ਸਿੱਖ ਮੈਂ ਕਹੀਏ ਦਿਲ ਵਿੱਚ ਵਸਾ ਪੰਚ ਦਸੀ ਗੁਰਸਿੱਖ ਮਾਰੇ ਹੁਣ ਪੰਚ ਕੀ ਹੈ ਪੰਜ ਦਸ ਕੀ ਹੈ ਦਸ ਦਸੀ ਕੀ ਹੈ ਦਸ ਭਾਵ ਪੰਦਰਾਂ ਉਹ ਕੀ ਪੰਦਰਾਂ ਇਹ ਸਿੱਖ ਫਿਰ ਕੀ ਕਰਨਾ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਦਸ ਹੋ ਗਏ ਅਤੇ ਪੰਜ ਕੀ ਹੈ ਕਲੇਸ਼ ਰਾਗ ਦਵੈਖ ਅਭਿਨਿਵੇਸ਼ ਅਵਿਦਿਆ ਅਸੰਮਤਾ ਇਹ ਪੰਦਰਾਂ ਨੂੰ ਕੀ ਕਰਨਾ ਵਾ ਗੁਰ ਸਿੱਖ ਗੁਰੂ ਦੀ ਸਿੱਖ ਕਹੀਏ ਸਿੱਖਿਆ ਦੁਆਰਾ ਇਹ ਸਿੱਖ ਮਰੇ ਕਹੀਏ ਮਾਰਨਾ ਕਰ ਇਹਨਾਂ ਨੂੰ ਸਿੱਖ ਜਿਹੜਾ ਸਿੱਖਿਆ ਗੁਰੂ ਦੀ ਲੈ ਕੇ ਮਰੇ ਕਹੀਏ ਮਾਰਨਾ ਕਰੇ ਪੰਜਾਂ ਕਲੇਸ਼ਾਂ ਨੂੰ ਪੰਜਾਂ ਵਿਸ਼ਿਆਂ ਨੂੰ ਅਤੇ ਪੰਜਾਂ ਹੀ ਵਿਕਾਰਾਂ ਮਰੇ ਕਹੀਏ ਮਾਰਨਾ ਕਰੇ ਤਿਆਗ ਦੇਣਾ ਕਰੇ ਏਕਮ ਪਾਠ ਅਸਿੱਖ ਏਕਮ ਏਕਮ ਦਾ ਅਰਥ ਵੀ ਕਰਨਾ ਸੰਧੀ ਕਰਨ ਕਰਕੇ ਏਕ ਕਹੀਏ ਇਹ ਜਿਹੜੇ ਆ ਨਾ ਤੈਨੂੰ ਸਾਰੇ ਦੱਸੇ ਆ ਇਹਨਾਂ ਨੂੰ ਕੰਮ ਕਹੀਏ ਕੰਮ ਕਰਕੇ ਘੱਟ ਕਰਕੇ ਘੱਟ ਕਰਕੇ ਕੰਮ ਅਰਥ ਦਾ ਕੰਮ ਕਰਨਾ ਘੱਟ ਕਰਨਾ ਹੈਂ ਇਹਨਾਂ ਇਹ ਕਹੀਏ ਇਹਨਾਂ ਨੂੰ ਜਾਂ ਇਹ ਕਹੀਏ ਇਹ ਸਾਰਿਆਂ ਨੂੰ ਕੰਮ ਕਰਕੇ ਘੱਟ ਕਰਕੇ ਅਤੇ ਇਹਨਾਂ ਦਾ ਜਿਹੜਾ ਪਾਠ ਆ ਉਹ ਕਈ ਪਾਠ ਦਾ ਅਰਥ ਕਰਨਾ ਇਹਦਾ ਇਹਨਾਂ ਦਾ ਜਿਹੜਾ ਪਾਠ ਆ ਉਹਨੂੰ ਪਾੜ ਦੇ ਹੈਂ ਪਾੜ ਦੇ ਹੇ ਸਿੱਖ ਇਹ ਇਹ ਸਾਰੇ ਕੰਮ ਕਰ ਇਹਨਾਂ ਦਾ ਪਾਠ ਜਿਹੜਾ ਪਾੜ ਦੇ ਨਹੀਂ ਤਾਂ ਇਹ ਤੈਨੂੰ ਕੀ ਕਰ ਦੇਣਗੇ ਅਸਿੱਖ ਸਿੱਖਿਆ ਤੋਂ ਰਹਿਤ ਕਰ ਦੇਣਗੇ ਅਸਿੱਖ ਕਰ ਦੇਣਗੇ ਭੁੱਲ ਜਾਏਗਾ ਸਭ ਕੁਝ ਅੰਤਰੀ ਵਾਰਥੇ ਦਾ ਇਸ ਤਰ੍ਹਾਂ ਸੰਪਰਦਾਇ ਵਿਦਵਾਨ ਕਰਦੇ ਆ ਅਤੇ ਪੁਰਾਣਕ ਵਿਚਾਰਧਾਰਾ ਜਿਹੜੇ ਆ ਉਹਦੇ ਮੁਤਾਬਕ ਹੀ ਇੱਥੇ ਪੰਡਿਤ ਹਰਦਿਆਲ ਜੀ ਨੇ ਬਿਆਨ ਕੀਤਾ ਉਹਨਾਂ ਦਿਨਾਂ ਵਿੱਚ ਛੁੱਟੀ ਕਰਨ ਦਾ ਹੋਰ ਕੋਈ ਬਹਾਨਾ ਨਹੀਂ ਸੀ ਮਿਲਦਾ ਪਹਿਲਾਂ ਬੀਜ ਅਸ਼ਟਮੀ ਬੀਜ ਗੁਰ ਵੀ ਅਸ਼ਟਮੀ ਵਾਲੇ ਦਿਨ ਗੁਰੂ ਮਰ ਜਾਏਗਾ ਜੇ ਸਿੱਖ ਨੂੰ ਬਣਾਏਗਾ ਅਤੇ ਉਦੋਂ ਬਹਾਨਾ ਨਹੀਂ ਸੀ ਕੋਈ ਮਿਲਦਾ ਇਸ ਲਈ ਅਸ਼ਟਮੀ ਚੌਦਸ ਪੰਦਰਵੀਂ ਏਕਮ ਆਦਿ ਦਿਨਾਂ ਦੀ ਜਿਹੜੀ ਕਲਪਨਾ ਕਰਕੇ ਇਸ ਬਹਾਨੇ ਛੁੱਟੀ ਕੀਤੀ ਜਾਂਦੀ ਸੀ ਤਾਂ ਕਿ ਕਿਤੇ ਆਇਆ ਜਾਇਆ ਜਾ ਸਕੇ ਗੁਰੂ ਵੀ ਜਾ ਸਕੇ ਕਿਤੇ ਸਿੱਖ ਵੀ ਜਾ ਸਕੇ ਅੱਜ ਕੱਲ੍ਹ ਮਹੀਨੇ ਵਿੱਚ ਚਲੋ ਚਾਰ ਜਾਂ ਪੰਜ ਐਤਵਾਰ ਆ ਜਾਂਦੇ ਅਤੇ ਹੋਰ ਵੀ ਕੋਈ ਨਾ ਕੋਈ ਛੁੱਟੀ ਦਾ ਬਹਾਨਾ ਬਣ ਜਾਂਦਾ ਦਿਨ ਦਿਹਾੜਾ ਆ ਜਾਂਦਾ ਅਤੇ ਛੁੱਟੀ ਹੋ ਜਾਂਦੀ, ਚਲੋ ਨਹਾ ਧੋ ਲੈਂਦੇ ਆ ਸਾਰੇ ਹੀ, ਆਪਣੇ ਵਸਤਰ ਆਦਿਕ ਰੈਸਟ ਆਦਿਕ ਕਰ ਲੈਂਦੇ। ਅਤੇ ਦੂਜਾ ਵਿਚਾਰ ਇਹ ਕਿ ਪਹਿਲਾਂ ਆਮ ਤੌਰ 'ਤੇ ਪੜ੍ਹਨ ਪੜ੍ਹਾਉਣ ਦਾ ਕੰਮ ਮੰਦਰਾਂ ਵਿੱਚ, ਮਸਜਿਦਾਂ ਜਾਂ ਡੇਰਿਆਂ ਕੁਟੀਆਂ ਦੇ ਵਿੱਚ ਹੁੰਦਾ ਸੀ, ਇਸ ਕਰਕੇ ਡੇਰਿਆਂ ਵਿੱਚ ਛੁੱਟੀ ਕਰਨ ਦਾ ਕੋਈ ਕੰਮ ਹੀ ਨਹੀਂ ਹੁੰਦਾ। ਸੋ ਉਹਨਾਂ ਇਸ ਬਹਾਨੇ ਆਪ ਵੀ ਅਤੇ ਵਿਦਿਆਰਥੀ ਨੂੰ ਵੀ ਛੁੱਟੀ ਕਰਾ ਦੇਣੀ। ਅੱਜ ਕੱਲ੍ਹ ਵੀ ਡੇਰਿਆਂ ਮੰਦਰਾਂ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ, ਕੀਰਤਨ ਸਿਖਾਇਆ ਜਾਂਦਾ ਟਕਸਾਲਾਂ ਵਿੱਚ ਆਦਿਕ, ਗੁਰਬਾਣੀ ਸਿਖਾਈ ਜਾਂਦੀ, ਅਰਥ ਪੜ੍ਹਾਏ ਜਾਂਦੇ, ਗੁਰਮਤ ਅਤੇ ਪੁਰਾਤਨ ਗ੍ਰੰਥ ਵਿਦਾਂਤ ਆਦਿਕ ਦੀ ਵਿੱਦਿਆ ਦਿੱਤੀ ਜਾਂਦੀ ਹੈ। ਜਿੱਥੇ ਟਕਸਾਲ ਦੀਆਂ ਦੋ ਪ੍ਰਮੁੱਖ ਸਾਖਾ ਆ, ਇੱਕ ਦੇ ਭਿੰਡਰਾਂ ਵਾਲੀ ਅਤੇ ਦੂਜੀ ਅੰਮ੍ਰਿਤਸਰ ਵਾਲੀ, ਸੱਤੋਂ ਕੀ ਗਲੀ ਵਾਲੀ। ਇੱਕ ਟਕਸਾਲ ਤੋਂ ਦੋ, ਫਿਰ ਦੋ ਤੋਂ ਕਈ ਹੋਰ ਆਪੋ ਆਪਣੇ ਡੇਰਿਆਂ ਵਿੱਚ ਬੱਚਿਆਂ ਨੂੰ ਜਿੱਥੇ ਮੁਫਤ ਸਿੱਖਿਆ ਦਿੱਤੀ ਜਾਂਦੀ ਆ, ਅਤੇ ਉੱਥੇ ਨਾਲ ਹੀ ਉਹਨਾਂ ਦੇ ਰੋਟੀ ਕੱਪੜਾ ਹੋਰ ਰਹਿਣ ਸਹਿਣ ਦਾ ਖਰਚਾ ਵੀ ਕੋਲੋਂ ਕੀਤਾ ਜਾਂਦਾ। ਸਿੱਖਾਂ ਦੀ ਸੁਪਰੀਮ ਜਥੇਬੰਦੀ ਜਿਹੜੀ ਬਣੀ ਹੋਈ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸੰਸਥਾਵਾਂ ਵੱਲੋਂ ਵੀ ਇਹ ਮਿਸ਼ਨਰੀ ਕੰਮ ਕੀਤਾ ਜਾਂਦਾ। ਗੁਰਮਤ ਦੇ ਕਈ ਸਕੂਲ ਆ, ਕਾਲਜ ਚਲਾਏ ਜਾ ਰਹੇ, ਜਿਵੇਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ, ਗੁਰੂ ਕਾਂਸ਼ੀ ਗੁਰਮਤ ਇੰਸਟੀਚਿਊਟ ਦਮਦਮਾ ਸਾਹਿਬ, ਗੁਰਮਤ ਕਾਲਜ ਪਟਿਆਲਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਆਦਿਕ। ਇਸ ਤਰ੍ਹਾਂ ਬਹੁਤ ਆ, ਵਿਚਾਰਾਂ ਬਹੁਤ ਆ। ਅਤੇ ਇਹ ਨਿਯਮ ਅਨੁਸਾਰ, ਮਤਲਬ ਇਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਸ਼ਾਸਤਰ ਦੀ ਮਰਿਆਦਾ ਅਨੁਸਾਰ ਛੁੱਟੀ ਆਦਿਕ ਕੀਤੀ ਜਾਂਦੀ ਸੀ। ਇਸ ਤਰ੍ਹਾਂ ਦਾ ਡਰ ਭੈ ਪੈਦਾ ਕਰਕੇ, ਚਲੋ ਸਾਖੀ ਪ੍ਰਮਾਣ ਵੀ ਹੈ, ਹੁਣ ਸਾਰੇ ਦਿਨ ਬੱਚਾ ਪੜ੍ਹੀ ਜਾਊਗਾ ਰੋਜ਼ ਹੀ, ਤਾਂ ਪਾਗਲ ਹੀ ਹੋਣਾ ਨਾ। ਛੁੱਟੀ ਤਾਂ ਕੀਤੀ ਜਾਂਦੀ ਇੱਕ ਦਿਨ ਆਦਮੀ ਨਹਾ ਧੋ ਲਵੇ, ਆਪਣੀ ਫੇਰੀ ਸੰਥਿਆ ਪਕਾ ਲਏ, ਥੋੜ੍ਹਾ ਵੀ ਆਰਾਮ ਮਹਿਸੂਸ ਕਰੇ। ਇਹ ਇਸ ਦੀ ਵਿਚਾਰ ਹੈ। ਦੋਹਰਾ ਗੁਰ ਪੁਸਤਕ ਭੂਮੀ ਸੁਭਗ। ਹੁਣ ਕਵੀ ਜੀ ਇਹ ਗੱਲ ਦੱਸਦੇ ਆ ਕਿ ਪੜ੍ਹ ਕਿਵੇਂ ਸਕੀਦਾ, ਕਿ ਇਹ ਬਾਹਰੀ ਪੰਜ ਗੁਣ ਹੋਣ ਤਾਂ ਵਿੱਦਿਆ ਬੜੀ ਵਾਧਾ ਕਰਦੀ ਹੈ, ਨਹੀਂ ਤਾਂ ਨਹੀਂ ਕਰਦੀ। ਹੁਣ ਇਹ ਨਾਲ ਦੱਸਣ ਲੱਗੇ, ਗੁਰ ਪੁਸਤਕ ਭੂਮੀ ਸੁਭਗ। ਇਹ ਪੰਜ ਗੁਣ ਬੜੇ ਸਹਿਕਾਰੀ ਆ ਵਿੱਦਿਆ ਪੜ੍ਹਨ ਦੇ ਵਿੱਚ ਬਾਹਰਲੇ। ਕਹਿੰਦੇ ਵੀ ਗੁਰ, ਗੁਰ ਕਹੀਏ ਗੁਰੂ, ਪੜ੍ਹਾਉਣ ਵਾਲਾ ਗੁਰੂ ਜਿਹੜਾ ਉਹ ਉੱਤਮ ਹੋਣਾ ਚਾਹੀਦਾ, ਉਸਤਾਦ ਵਾਲੇ ਸਾਰੇ ਗੁਣ ਉਸ ਵਿੱਚ ਹੋਣੇ ਚਾਹੀਦੇ। ਗੁੱਸੇ ਵਾਲਾ ਸੁਭਾਅ ਨਾ ਹੋਵੇ, ਸਗੋਂ ਕਿਰਪਾਲੂ ਐਂ ਸ਼ਾਂਤ ਕੀ ਸੁਭਾਅ ਵਾਲਾ ਗੁਰੂ ਹੋਣਾ ਚਾਹੀਦਾ ਉਸਤਾਦ, ਕਿਉਂਕਿ ਜਿਤਨੀ ਵਾਰ ਵੀ ਵਿਦਿਆਰਥੀ ਨੂੰ ਕੁਝ ਪੁੱਛਣ ਦੀ ਲੋੜ ਪਵੇ ਤਾਂ ਗੁਰੂ ਆਪਣਾ ਫਰਜ਼ ਸਮਝ ਕੇ ਐਂ ਖੁਸ਼ ਪ੍ਰਸੰਨ ਚਿੱਤ ਹੋ ਕੇ ਉਹਦਾ ਉੱਤਰ ਦੇ, ਸਗੋਂ ਗੁੱਸਾ ਕਰਕੇ ਕੁੱਟਣ ਹੀ ਨਾ ਲੱਗ ਪਵੇ। ਇਹੋ ਜਿਹਾ ਨਾ ਹੋਵੇ ਕਿ ਜਦੋਂ ਕੋਈ ਵਿਦਿਆਰਥੀ ਕੁਝ ਪ੍ਰਸ਼ਨ ਕਰੇ ਅੱਗੋਂ ਝਿੜਕਣ ਲੱਗ ਪਵੇ, ਡੰਡਾ ਤਿਆਰ ਕਰ ਲੈਣ। ਇਸ ਕਰਕੇ ਗੁਰੂ ਬੜਾ ਉੱਤਮ ਹੋਣਾ ਜ਼ਰੂਰੀ। ਫਿਰ ਦੂਜਾ ਪੁਸਤਕ, ਪੁਸਤਕ ਜਿਹੜੀ ਆ ਵਿੱਦਿਆ ਪੜ੍ਹਨ ਵਾਸਤੇ ਪੁਸਤਕ ਵੀ ਗ੍ਰੰਥ ਵੀ ਆਪਣਾ ਹੀ ਹੋਣਾ ਚਾਹੀਦਾ, ਕਿਉਂ ਵਿੱਦਿਆ ਪੜ੍ਹ ਲੱਗਿਆਂ ਗੁਰੂ ਕੁਝ ਗੁੱਝੇ ਭੇਦ ਦੱਸ ਦਿੰਦਾ ਅਤੇ ਪੁਸਤਕ ਦੀ ਸੁਧਾਈ ਵੀ ਹੋ ਜਾਂਦੀ। ਜਦੋਂ ਆਪਾਂ ਕੋਈ ਗੁਰੂ ਪਾਠ ਦੱਸੇਗਾ ਆਪਾਂ ਪਾਠ ਸੋਧ ਲਾਂਗੇ। ਜੇਕਰ ਪੁਸਤਕ ਕਿਸੇ ਦੀ ਹੋਵੇ ਤਾਂ ਉਹ ਕਦੇ ਵੀ ਮੰਗ ਸਕਦਾ, ਸੰਥਾ ਵਿਚਾਲੇ ਰੁਕ ਸਕ ਜਾਵੇਗੀ, ਪਾਠ ਵੀ ਸੋਧੇ ਸੋਧੇ ਉਹ ਲੈ ਜਾਊਗਾ। ਇਸ ਲਈ ਜੋ ਗ੍ਰੰਥ ਵੀ ਪੜ੍ਹਨਾ ਉਹ ਆਪਣਾ ਹੀ ਹੋਣਾ ਚਾਹੀਦਾ। ਇਹ ਵੀ ਬੜੀ ਸਹਾਇਕ ਹੈ, ਪੰਜ ਬਾਹਰੀ ਗੁਣਾਂ 'ਚ ਦੂਸਰਾ ਗੁਣ। ਤੀਸਰਾ ਗੁਣ ਆ ਵਿੱਦਿਆ ਪੜ੍ਹਨ ਦੇ ਵਿੱਚ ਜਿਹੜਾ ਸਹਾਈ ਹੋ ਕਿ ਭੂਮੀ ਸੁਭਗ। ਇਹਨੂੰ ਸੁਭਾਗ ਪਾਠ ਨਹੀਂ ਕਰਨਾ, ਸੁਭਗ ਪਾਠ ਕਰਨਾ। ਭੂਮੀ ਕਹੀਏ ਧਰਤੀ, ਸੁਭਗ ਕਹੀਏ ਸ੍ਰੇਸ਼ਟ ਭਾਗਾਂ ਵਾਲੀ ਹੋ। ਵਿੱਦਿਆ ਪੜ੍ਹਨ ਲਈ ਧਰਤੀ ਵੀ ਸੁਭਗ ਸ੍ਰੇਸ਼ਠ ਭਾਗਾਂ ਵਾਲੀ ਸੁੰਦਰ ਅਤੇ ਪਵਿੱਤਰ ਹੋਣੀ ਚਾਹੀਦੀ, ਕਿਉਂਕਿ ਪਵਿੱਤਰ ਸਥਾਨਾਂ 'ਤੇ ਜਾਪ ਤਪ ਨਾਮ ਦਾ ਪ੍ਰਭਾਵ ਹੋਣ ਨਾਲ ਉੱਥੇ ਵਿੱਦਿਆ ਪੜ੍ਹੀ ਪੜ੍ਹਾਈ ਛੇਤੀ ਫੁਰਦੀ, ਫਲੀਭੂਤ ਹੁੰਦੀ।
ਜਿਵੇਂ ਹੁਣ ਸਨਾਤਨ ਮਤ ਵਿੱਚ ਕਾਂਸ਼ੀ ਆ, ਹਰਿਦੁਆਰ ਆ, ਗੁਰਮਤ ਵਿੱਚ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਆ, ਸ੍ਰੀ ਅੰਮ੍ਰਿਤਸਰ ਸਾਹਿਬ ਇਤਿਹਾਸਕ ਪਵਿੱਤਰ ਸਥਾਨ, ਇਹਨਾਂ ਸਥਾਨਾਂ ਦੀ ਵਿੱਦਿਆ ਪੜ੍ਹੀ ਪੜ੍ਹਾਈ ਬੜੀ ਛੇਤੀ ਫੁਰ ਜਾਂਦੀ। ਇਸ ਲਈ ਵਿੱਦਿਆ ਪੜ੍ਹਨ ਦੇ ਵਾਸਤੇ ਸਥਾਨ ਪਵਿੱਤਰ ਸ੍ਰੇਸ਼ਟ ਹੋਣਾ ਚਾਹੀਦਾ। ਗੰਦ ਨਾ ਪਿਆ ਹੋਵੇ ਕਿ ਇੱਕ ਅੱਖਰ ਪੜ੍ਹੇ ਅਤੇ ਫਿਰ ਗੰਦੀ ਬਾਸ ਜੀ ਆਵੇ ਅਤੇ ਆਖੇ ਕਿੱਥੋਂ ਆਉਣ ਦੀ। ਸੋਹਣੀ ਜਗ੍ਹਾ ਚਾਹੀਦੀ। ਪ੍ਰੀਤਮ ਅਵਰ ਸਹਾਏ, ਫਿਰ ਪ੍ਰੀਤਮ ਪੰਜਵਾਂ ਚੌਥਾ ਗੁਣ, ਆਪਣੇ ਨਾਲ ਜਿਹੜੇ ਪੜ੍ਹਨ ਵਾਲੇ ਵਿਦਿਆਰਥੀ ਵੀ ਪ੍ਰੀਤਮ ਕਹੀਏ ਆ, ਪਿਆਰ ਵਾਲੇ ਹੋਣੇ ਚਾਹੀਦੇ ਅਤੇ ਪ੍ਰੇਮ ਨਾਲ ਵਿੱਦਿਆ ਪੜ੍ਹਨ ਵਾਲੇ ਹੋਣੇ ਚਾਹੀਦੇ। ਕਿਉਂਕਿ ਜੇਕਰ ਇੱਕ ਵਿੱਦਿਆ ਪੜ੍ਹਦਾ ਹੋਵੇ ਅਤੇ ਦੂਸਰਾ ਵਿੱਦਿਆ ਨੂੰ ਛੱਡ ਕੇ ਹੋਰ ਦੁਨੀਆਦਾਰੀ ਦੀਆਂ ਗੱਲਾਂ ਕਰਦਾ ਰਹੇ ਤਾਂ ਵਿੱਦਿਆ ਵਿੱਚ ਇਕਾਗਰਤਾ ਨਹੀਂ ਬੱਝਦੀ ਅਤੇ ਵਿੱਦਿਆ ਚੰਗੀ ਤਰ੍ਹਾਂ ਫਲੀ ਭੂਤ ਨਹੀਂ ਹੁੰਦੀ। ਇਸ ਲਈ ਨਾਲ ਦੇ ਵਿਦਿਆਰਥੀ ਵੀ ਪਿਆਰ ਵਾਲੇ, ਪ੍ਰੀਤਮ ਪਿਆਰ ਵਾਲੇ ਹੋਣੇ ਚਾਹੀਦੇ ਤਾਂ ਜੋ ਇੱਕ ਵਾਰ ਗੁਰੂ ਨੇ ਵਿੱਦਿਆ ਪੜ੍ਹੀ, ਦੂਸਰੀ ਵਾਰ ਆਪਣੇ ਪਿਆਰ ਵਾਲੇ ਸੰਗੀਆਂ ਨਾਲ ਬੈਠ ਕੇ ਵਿਚਾਰ ਲਈ ਜਾਵੇ ਤਦ ਵਿੱਦਿਆ ਚੰਗੀ ਤਰ੍ਹਾਂ ਆ ਜਾਂਦੀ। ਕਈ ਈਰਖਾ ਕਰੀ ਜਾਂਦੇ ਜੇ ਪ੍ਰੀਤਮ ਨਾ ਹੋਣ, ਇੱਕ ਨੇ ਪੜ੍ਹ ਲਿਆ ਨੇ ਹੈ ਨਾ, ਤੂੰ ਉਦੋਂ ਨਹੀਂ ਸੁਣਿਆ ਸੀ, ਤੈਨੂੰ ਪਤਾ ਨਹੀਂ ਲੱਗਾ, ਹੁਣ ਨਹੀਂ ਮੈਂ ਦੱਸਣਾ। ਇਸ ਕਰਕੇ ਪਿਆਰ ਵਾਲੇ ਹੋਣੇ ਚਾਹੀਦੇ ਜਿਹੜੇ ਪਿਆਰ ਨਾਲ ਦੱਸਣ ਵਾਲੇ ਹੋਣ। ਪੰਜਵਾਂ ਹੈ ਅਵਰ ਸਹਾਏ। ਅਵਰ ਸਹਾਏ ਭਾਵ ਅਵਰ ਕਹੀਏ ਹੋਰ, ਬਾਹਰੀ ਜਿਹੜੇ ਸਾਥੀ ਆ, ਸਹਾਏ ਕਹੀਏ ਸਹਾਇਤਾ ਵੀ ਮਿਲਦੀ ਹੋਰ, ਹੋਰ ਬਾਹਰੀ ਸਹਾਇਤਾ ਵੀ ਮਿਲੇ, ਅਵਰ ਕਹੀਏ ਹੋਰਾਂ ਦੀ ਸਹਾਇਕ ਕਹੀਏ ਸਹਾਇਤਾ ਵੀ ਮਿਲਦੀ ਹੋਰ, ਭਾਵ ਸਰੀਰ ਦੇ ਨਿਰਵਾਹ ਵਾਸਤੇ ਸਾਬਣ ਤੇਲ ਕਿਸੇ ਪੋਥੀ ਕਲਮ ਦਵਾ ਆਦਿ ਲੋੜ ਪਵੇ ਉਹ ਵੀ ਪ੍ਰਾਪਤ ਹੋ ਜਾਵੇ, ਹੋਰਾਂ ਦੀ ਵੀ ਸਹਾਇਤਾ ਹੋਵੇ, ਫਿਰ ਜਾ ਕੇ ਫਲੀ ਭੂਤ ਹੁੰਦੀ ਵਿੱਦਿਆ। ਕਰ ਹੈ ਬ੍ਰਿਧ ਵਿੱਦਿਆ ਪਠੀ। ਇਹ ਪੰਜ ਗੁਣ ਜਿਹੜੇ ਦੱਸੇ ਹਨ, ਇਤਨੇ ਗੁਣਾਂ ਦੇ ਸਹਿਤ ਜੇਕਰ ਵਿੱਦਿਆ ਪਠੀ ਕਹੀਏ ਪੜ੍ਹੀ ਜਾਵੇ ਤਾਂ ਵਿੱਦਿਆ ਬ੍ਰਿਧ ਕਹੀਏ ਵਧਣਾ, ਕਰ ਹੈ ਕਹੀਏ ਕਰਦੀ, ਭਾਵ ਵਿੱਦਿਆ ਫਿਰ ਫੁਰਨ ਲੱਗ ਪੈਂਦੀ ਜਦੋਂ ਸਹਾਰਾ ਹੋਵੇ। ਬਹਿਰ ਪੰਜ ਗੁਣ ਗਾਏ, ਇਹ ਵਿੱਦਿਆ ਪੜ੍ਹਨ ਦੇ ਵਿੱਚ ਬਹਿਰ ਕਹੀਏ ਬਾਹਰਲੇ, ਪੰਜ ਕਹੀਏ ਪੰਜ ਗੁਣ ਗਾਏ ਕਹੀਏ ਗਾਇਨ ਕੀਤੇ ਜਾਂਦੇ ਆ ਅਤੇ ਕੀਤੇ ਹਨ। ਪੰਡਿਤ ਹਰਦਿਆਲ ਜੀ ਕਹਿੰਦੇ ਅਤੇ ਕਹਿੰਦੇ ਕਰੋ, ਇਹ ਪੰਜ ਗੁਣ ਬੜੇ ਜ਼ਰੂਰੀ ਆ, ਜੇ ਇਹਨਾਂ ਦਾ ਸਹਾਰਾ ਹੈਗਾ ਵਾ ਅਤੇ ਫਿਰ ਵਿੱਦਿਆ ਪੜ੍ਹੀ ਬੜੀ ਸਫਲ ਹੁੰਦੀ ਹੈ। ਜੇ ਸਹਾਰਾ ਨਾ ਹੋਵੇ, ਪੰਜ ਚੀਜ਼ਾਂ ਦੀ ਸਹਾਇਤਾ ਨਾ ਹੋਵੇ ਤਾਂ ਵਿੱਦਿਆ ਪੜ੍ਹਨੀ ਵੀ ਬੜੀ ਕਠਿਨ ਹੋ ਜਾਂਦੀ ਹੈ। ਹੁਣ ਦੋਹਰਾ ਵਿਚਾਰ ਰਹੇ ਹੈ, ਕਹਿੰਦੇ ਦੋਹਰਾ ਸ਼ਾਸਤਰ ਪ੍ਰੀਤ ਸੁੱਧ ਬੁੱਧ। ਸ਼ਾਸਤਰ ਕਹੀਏ ਧਰਮ ਗ੍ਰੰਥ ਪੁਸਤਕ, ਇਹ ਅੰਤਰੀ ਗੁਣ ਹੋਣੇ ਚਾਹੀਦੇ। ਪੜ੍ਹਨ ਵਾਲਾ ਕਿਹੋ ਜਿਹਾ ਹੋਣਾ ਚਾਹੀਦਾ ਅਤੇ ਅੰਤਰੀ ਗੁਣ ਹੋਣੇ ਚਾਹੀਦੇ। ਹੁਣ ਉਹਦੇ ਸੰਬੰਧ ਵਿੱਚ ਇਹ ਜਿਹੜਾ ਦੋਹਰਾ ਉਚਾਰ ਲੱਗ ਗਏ ਆ ਕਿ ਸ਼ਾਸਤਰ ਪ੍ਰੀਤ, ਸ਼ਾਸਤਰ ਕਹੀਏ ਧਰਮ ਗ੍ਰੰਥ ਦੇ ਨਾਲ, ਜਿਹੜਾ ਪੁਸਤਕ ਪੜ੍ਹਨਾ ਉਹ ਸ਼ਾਸਤਰ ਹੀ ਹੁੰਦਾ। ਗ੍ਰੰਥ ਦੇ ਨਾਲ ਇੱਕ ਤਾਂ ਪ੍ਰੀਤੀ ਪ੍ਰੇਮ ਹੋਵੇ, ਅੱਗੇ ਵਿੱਦਿਆ ਪੜ੍ਹਨ ਦੇ ਲਈ ਜਿਹੜੇ ਅੰਦਰਲੇ ਪੰਜ ਸਹਿਕਾਰੀ ਗੁਣ ਨੇ ਉਹਨਾਂ ਦਾ ਹੁਣ ਵਰਣਨ ਕਰਨ ਲੱਗੇ ਇਹਨਾਂ ਵਿੱਚ। ਇਹ ਵੀ ਪੰਜ ਗੁਣ ਬੰਦੇ ਦੇ ਅੰਦਰ ਵੀ, ਇਹ ਬਾਹਰੀ ਸਹਾਇਤਾ ਮੇਰੇ ਅੰਦਰ ਨਾਲ ਨਾ ਹੋਵੇ ਤਾਂ ਵੀ ਨਹੀਂ ਵਿੱਦਿਆ ਪੜ੍ਹਨਾ। ਅੰਦਰ ਵੀ ਇਹ ਪੰਜ ਗੁਣ ਹੋਣ, ਬਾਹਰ ਵੀ ਪੰਜ ਗੁਣਾਂ ਦੀ ਸਹਾਇਤਾ ਹੁੰਦਾ। ਕਹਿੰਦੇ ਵੀ ਇੱਕ ਦੇ ਗ੍ਰੰਥ ਦੇ ਨਾਲ ਪ੍ਰੀਤੀ ਪ੍ਰੇਮ ਹੋਵੇ, ਜੂਠੇ ਮਿੱਠੇ ਹੱਥ ਨਾ ਲਾਵੇ, ਭਾਵ ਜਿਸ ਗ੍ਰੰਥ ਦੀ ਵਿੱਦਿਆ ਪੜ੍ਹਨੀ ਆ ਉਸ ਗ੍ਰੰਥ ਨਾਲ ਹੀ ਪ੍ਰੇਮ ਭਾਵਨਾ ਹੋਣੀ ਚਾਹੀਦੀ ਆ ਅਤੇ ਗ੍ਰੰਥ ਦਾ ਆਪਣੇ ਸਰੀਰ ਨਾਲੋਂ ਵੱਧ ਅਦਬ ਕਰਨਾ ਚਾਹੀਦਾ। ਕਿਉਂਕਿ ਸਤਿਗੁਰਾਂ ਦਾ ਇਹ ਬਚਨ ਹੈ, ਪੋਥੀ ਪਰਮੇਸ਼ਰ ਕਾ ਥਾਂ। ਹੁਣ ਕੋਈ ਇਹ ਨਾ ਕਹਿੰਦੇ ਉਹ ਗੁਰਬਾਣੀ ਦੀ ਗੱਲ ਕੀਤੀ, ਨਹੀਂ ਕੋਈ ਵੀ ਭਾਈ ਪੋਥੀ ਆ, ਸੰਥਿਆ ਕਰਨੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿ ਵਿਦਾਂਤ ਗ੍ਰੰਥ ਦੀ, ਜੇ ਉਹਨਾਂ ਪ੍ਰੇਮ ਨਹੀਂ ਹੋਊਗਾ ਤਾਂ ਪੜ੍ਹਾਂਗੇ ਕੀ। ਸ਼ਾਸਤਰ ਨਾਲ ਪ੍ਰੀਤੀ ਹੋਣੀ ਚਾਹੀਦੀ, ਸੁੱਧ ਬੁੱਧ। ਫਿਰ ਸ਼ਾਸਤਰ ਪ੍ਰੀਤ ਸੁੱਧ ਬੁੱਧ ਭਗਤ, ਇੱਥੇ ਵਿਸਰਾਮ। ਅਤੇ ਸੁੱਧ ਬੁੱਧ ਕੀ ਹੈ? ਦੂਸਰਾ ਗੁਣ।
ਵਿੱਦਿਆ ਪੜ੍ਹਨ ਦੇ ਲਈ ਵਿਦਿਆਰਥੀ ਦੀ ਜਿਹੜੀ ਬੁੱਧੀ ਆ ਉਹ ਬੜੀ ਸ਼ੁੱਧ ਐਨ ਨਿਰਮਲ ਪਵਿੱਤਰ ਹੋਣੀ ਚਾਹੀਦੀ। ਬੁੱਧ ਜਿਹੜੀ ਬੁੱਧੀ ਨਾ ਸ਼ੁੱਧ ਨਿਰਮਲ ਹੋਣੀ ਚਾਹੀਦੀ ਤਾਂ ਜੋ ਗ੍ਰੰਥਾਂ ਦਾ ਜਿਹੜਾ ਤਾਤਪਰਯ ਸਿਧਾਂਤ ਆ ਨਿਚੋੜ ਆ ਅਤੇ ਗੁਰੂ ਦੀ ਵਿਚਾਰ ਨੂੰ ਛੇਤੀ ਸਮਝ ਸਕੇ। ਜੇ ਬੁੱਧੀ ਨਿਰਮਲ ਹੋਊਗੀ ਤਾਂ ਗੱਲ ਨੂੰ ਫਟਾਫਟ ਫੜ ਲਊਗਾ। ਜੇ ਬੁੱਧੀ ਮੈਲੀ ਹੋਈ ਵਿਕਾਰਾਂ ਵਿਸ਼ਿਆਂ 'ਚ ਤਾਂ ਉਹਦੇ ਪੜ੍ਹਾਈ ਵੇਲੇ ਵੀ ਉਹੋ ਜਿਹੀ ਅੰਦਰ ਮੈਲ ਚੱਲਦੀ ਰਹਿਣੀ ਹੈ। ਉਹ ਪੜ੍ਹਿਆ ਪੜ੍ਹਾਇਆ ਨਾ ਤਾਂ ਗ੍ਰੰਥ ਸਮਝ ਪੈਣਾ ਨਾ ਵਿੱਦਿਆ ਗੁਰੂ ਦੀ ਜਿਹੜੀ ਪੜ੍ਹਾਈ ਹੋਈ ਵਿੱਦਿਆ ਹੀ ਸਮਝ ਪੈਣੀ ਨਾ ਉਹਨਾਂ ਦੇ ਬਚਨ ਹੀ ਸਮਝ ਆਉਣੇ ਕਿਉਂਕਿ ਧਿਆਨ ਨਹੀਂ ਹੈ ਬੁੱਧੀ ਦਾ। ਬੁੱਧੀ ਸ਼ੁੱਧ ਹੋਣੀ ਬੜੀ ਜ਼ਰੂਰੀ ਆ ਤਾਂ ਜੋ ਪਤਾ ਲੱਗ ਸਕੇ ਗੁਰੂ ਜੀ ਨੇ ਕੀ ਕਿਹਾ ਇਹ ਗ੍ਰੰਥ ਵਿੱਚ ਸਿਧਾਂਤ ਕੀ ਗ੍ਰੰਥ ਦਾ ਨਿਚੋੜ ਕੀ। ਅਤੇ ਅੱਗੇ ਭਗਤ ਵਿੱਦਿਆ ਪੜ੍ਹਨ ਵਾਲਾ ਜਿਹੜਾ ਵਿਦਿਆਰਥੀ ਆ ਪਰਮੇਸ਼ਰ ਦੀ ਭਗਤੀ ਵਾਲਾ ਵੀ ਹੋਣਾ ਚਾਹੀਦਾ। ਸਿਮਰਨ ਅਭਿਆਸੀ ਹੋਵੇ, ਮਾਲਾ ਫੇਰਦਾ ਹੋਵੇ, ਪਾਠੀ ਪਾਠ ਕਰਦਾ ਹੋਵੇ, ਭਾਵ ਭਗਤ ਭਗਤੀ ਵਾਲਾ ਹੋਵੇ। ਗੁਰੂ ਦੀ ਸੇਵਾ ਭਗਤੀ ਵਾਲਾ ਹੀ ਹੋਵੇ। ਜਿਸ ਤੋਂ ਪੜ੍ਹਨਾ ਪਰਮੇਸ਼ਰ ਦੀ ਭਗਤੀ ਵਾਲਾ ਵੀ ਹੋਵੇ। ਉੱਦਮ ਰੋਗ ਨਾ ਦੇਹ ਚੌਥਾ ਗੁਣ ਗਿਆ ਉੱਦਮ। ਪਹਿਲਾ ਸ਼ਾਸਤਰ ਪ੍ਰੀਤ, ਦੂਜਾ ਸ਼ੁੱਧ ਬੁੱਧ, ਪੰਜਵਾਂ ਭਗਤ, ਤੀਜਾ ਭਗਤ, ਚੌਥਾ ਉੱਦਮ। ਵਿੱਦਿਆ ਪੜ੍ਹਨ ਵਾਲਾ ਵਿਦਿਆਰਥੀ ਉੱਦਮ ਕਈ ਉੱਦਮੀ ਹੋਣਾ ਚਾਹੀਦਾ। ਅੰਮ੍ਰਿਤ ਵੇਲੇ ਉੱਠਣ ਦਾ, ਵਿੱਦਿਆ ਪੜ੍ਹਨ ਦਾ ਉੱਦਮੀ ਹੋਣਾ ਚਾਹੀਦਾ। ਇਹਨਾਂ ਵੀ ਸੰਥਿਆ ਵੇਲੇ ਕੰਬਲ ਘੁੱਟ ਕੇ ਪਿਆ ਹੋਵੇ। ਉਹ ਪਿੱਛੇ ਵੀ ਦੱਸਿਆ ਨਾ ਵਿਕਾਰ ਵਿਕੂਰ ਸੋਣਾ ਸੋਣਾ ਖਾਣਾ ਪੀਣਾ ਛੱਡ ਦੇਵੇ ਜਦੋਂ ਸੰਥਿਆ ਪੜ੍ਹਨੀ। ਉੱਦਮੀ ਹੋਵੇ, ਰੋਗ ਨਾ ਦੇ। ਪੰਜਵਾਂ ਕੀ ਆ? ਰੋਗ ਨਾ ਦੇ। ਦੇ ਫਿਰ ਵਿਦਿਆਰਥੀ ਦੀ ਦੇਹ ਨੂੰ ਕੋਈ ਰੋਗ ਨਾ ਹੋਵੇ, ਬਿਮਾਰੀ ਨਾ ਲੱਗੀ ਹੋਵੇ, ਭਾਵ ਸਰੀਰ ਅਰੋਗ ਹੋਵੇ ਤਾਂ ਵਿੱਦਿਆ ਸਾਵਧਾਨਤਾ ਨਾਲ ਪੜ੍ਹ ਸਕਦਾ। ਨਹੀਂ ਤਾਂ ਜੇ ਜ਼ੁਕਾਮ ਲੱਗਾ ਨੱਕ ਸਾਫ ਕਰਦਾ ਰਹੂਗਾ, ਜੇ ਖਾਂਸੀ ਲੱਗੀ ਖਾਂਸਦਾ ਰਹੂਗਾ, ਬੁਖਾਰ ਜਿਹੜਾ ਡਿੱਗਦਾ ਰਹੂਗਾ, ਨੀਂਦ ਆਊਗੀ। ਦੇਹ ਵਿੱਚ ਕੋਈ ਰੋਗ ਨਾ ਹੋਵੇ। ਕਰ ਹੈ ਬ੍ਰਿਧ ਵਿੱਦਿਆ ਪਠੀ, ਇਹਨਾਂ ਗੁਣਾਂ ਕਰਕੇ ਪੰਜਾਂ ਦੇ ਜਿਹੜੀ ਵਿੱਦਿਆ ਪਠੀ ਕਹੀਏ ਪੜ੍ਹੀ ਹੋਈ ਆ, ਬ੍ਰਿਧ ਕਹੀਏ ਵਧਣਾ, ਕਰਹਿ ਕਹੀਏ ਕਰਦੀ ਹੈ। ਪਾਂਚ ਅੰਤਰ ਗੁਣ ਇਹ, ਪਾਂਚ ਅੰਤਰ ਬਿੰਦੀ ਜਿਹੜੀ ਟਿੱਪੀ ਹੋ ਜਾਣੀ ਅਤੇ ਜਿਹੜਾ ਕੰਨਾ ਉਹ ਐੜਾ ਹੋ ਜਾਣਾ, ਉਹ ਬਣ ਜਾਣਾ ਪਾਂਚ ਅੰਤਰ। ਭਾਵ ਪਾਂਚ ਪੰਜ ਅੰਤਰ ਕਹੀਏ ਅੰਦਰਲੇ ਗੁਣ ਇਹ ਕਹੀਏ, ਇਹ ਕਥਨ ਕੀਤੇ ਹੈ। ਇਸ ਪ੍ਰਕਾਰ ਜਿਸ ਪੁਰਖ ਨੇ ਵਿੱਦਿਆ ਪੜ੍ਹਨੀ ਹੈ ਉਹ ਪੰਜ ਬਾਹਰਲੇ ਗੁਣ ਉਹਨੂੰ ਸਹਿਕਾਰੀ ਹੋਣੇ ਬੜੇ ਜ਼ਰੂਰੀ, ਉਹਨਾਂ ਦੀ ਸਹਾਇਤਾ ਮਿਲਣੀ ਜ਼ਰੂਰੀ ਹੈ, ਅਤੇ ਪੰਜ ਅੰਦਰਲੇ ਗੁਣ ਉਹਦੇ ਆਪਣੇ ਅੰਦਰ ਧਾਰਨ ਕਰਨੇ ਬੜੇ ਜ਼ਰੂਰੀ ਆ, ਫਿਰ ਛੇਤੀ ਵਿੱਦਿਆ ਜਿਹੜੀ ਆ ਪੜ੍ਹਨੀ ਆ ਜਾਂਦੀ ਹੈ। ਜੇ ਇਹਨਾਂ ਗੁਣਾਂ ਵਿੱਚੋਂ ਹੈ ਨਹੀਂ ਸੰਪੂਰਨ ਤਾਂ ਵਿੱਦਿਆ ਪੜ੍ਹਨੀ ਉਹਨੂੰ ਔਖੀ ਹੋ ਜਾਂਦੀ ਆ। ਵਿੱਦਿਆ ਜਿਹੜੀ ਫਲੀਭੂਤ ਵੀ ਨਹੀਂ ਹੁੰਦੀ। ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅੱਜ ਆਪਾਂ ਇੱਥੇ ਜਿਹੜੀ ਸਮਾਪਤੀ ਕਰੀਏ, ਬਾਕੀ ਆਪਾਂ ਕੱਲ੍ਹ ਵਿਚਾਰ ਕਰਾਂਗੇ। ਸ਼ਾਸਤਰ ਪ੍ਰੀਤ ਸ਼ੁੱਧ ਬੁੱਧ ਭਗਤ ਉੱਦਮ ਰੋਗ ਨਾ ਦੇਹ ਕਰ ਹੈ ਬ੍ਰਿਧ ਵਿੱਦਿਆ ਪਠੀ ਆਂਚ ਅੰਤਰ ਗੁਣ ਇਹ। ਪਠੀ ਪਾਠ ਪੋਲਾ ਕਰਨਾ, ਪੱਠੀ ਨਹੀਂ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।